ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤਰੀਜਾ ਬੱਕਰੀ ਸਿੰਘ ਇਕਤਾ ਥਾਏ ਰੱਖੈ ਮਨ ਹਰ ਜਪ ਭ੍ਰਮ ਪਉ ਦੂਰ ਕੀਜਾ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਈ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਈ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਕਹਿਣ ਸੁਣਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਸ੍ਰੇਸ਼ਟ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ, ਮਹਾਰਾਜ ਦੀ ਪਵਿੱਤਰ ਬਾਣੀ ਦਾ ਕੀਰਤਨ, ਇਹ ਐਸੇ ਦੋ ਮਾਰਗ ਪ੍ਰਗਟ ਕੀਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਕਰਕੇ ਸਾਡਾ ਜੀਵਨ ਸਫਲ ਹੁੰਦਾ, ਕਲਿਆਣ ਹੁੰਦੀ ਹੈ, ਗਤੀ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਲੈ ਕੇ ਸੰਸਾਰ ਤੇ ਆਉਣ ਦਾ ਜੇ ਸਭ ਸੰਗਤ ਜੀ ਆਪਾਂ कारण देखिए दसा स्वरूपां विच महाराज सच्चे पातशाह जी ने जो बेअंत बख्शां कीतियां की कारण से। कारण है जगत दी जीवां दी कल्याण। संसार ते आण के संसारी जीवन दे नाल नाल धर्म दी कमाई करके अपने जीवन नूं सफल करके मुख उजला लैके इस संसार तों जा सकीए, इस करके सतगुर सच्चे पातशाह जी ने अवतार लैके ये बख्शिश कीती, ये मार्ग प्रगट कीते। सियाणे विद्वानां दा कथन है कोई बंदा अगर फुल्लां दा बाग लाए, जदों ओ पौधे वड्डे होण फलीभूत होण उन्हां नूं फुल लगणगे, ते जिहड़ा बाग दा मालक है जिन्हें फुल्लां दा बाग लाया जी उहदी मेहनत सफली हो जांदी। पर जे कोई फलां दा बाग लगाए ते जदों ओ पौधे ओ बरूटे वड्डे होण उन्हां नूं फुल लगण पर फल ना लगे, ते फलां दा बाग लगाउण वाला जिहड़ा उहदी मेहनत मुड़दी नहीं, सफली नहीं हुंदी उहदी मेहनत। जिसने फुल्लां दा बाग लगाया वह तो फुल्लां ही वास्ते सी, फुल लगे तो उहदी जिहड़ी किरत है उहदा मुल पै जांदा। पर जिन्हें फलां दा बाग लगाया जी, फुल तां लगण पर फल ना लगण, हनेरी आवे फल झड़ जाण, फिर उसकी जिहड़ी मेहनत है वह उहनूं वापस नहीं मुड़ती, मतलब उहदी किरत जिहड़ी है फल नहीं प्राप्त हुंदा उसनूं। इह जिहड़ा मनुखा जीवन है, बहुत वार तुसां गुरमुखां तों प्रमाण सुणिया भई प्राप्त मानुख देहुरिया गोबिंद मिलण की इह तेरी बरिया। अकाल पुरख वाहिगुरु दे नाल मिलाप वास्ते इह मनुखा दे प्राप्त होई है। संसार दे सारे सुख अपने कोले होवन, किसे पदार्थ की कोई कमी ना होवे, ऐं कह सकते हैं भी फुल तां प्राप्त होए पर फल प्राप्त नहीं होया। फल की प्राप्ति उदों आपां कह सकते हैं जदों संसारी सुखां दे पदार्थां दी बहुलता दे नाल नाल किसे दे कोले नितनेम होवे, बंदगी होवे, भगती होवे, परमेश्वर दा सिमरन भी होवे। अगर जिंदगी च सिमरन है ते संसार तौर ते बंदा संसारक तौर ते सफल है तां वी परमार्थक तौर ते सफल हो जाएगा। बंदगी अगर विचों मनफी कर दिती, सिमरन भजन नहीं है ते संसारक तौर ते मन्या गया सफल वी सतसंग जी उहदी दरगाह विच जाके सफल नहीं मन्या जाएगा। यह जिहड़ा जीवन है मनुखा जी उहने सिर्फ फुल की प्राप्ति लई नहीं फल की प्राप्ति वास्ते है, ते फल इस जीवन की सफलता है। फल असल विच मुक्ति दे रूप विच चाहीदा, जिथे जाके जूना दा गेड़ ए देह दी हंगता ममता मुक जाती है, जिथे जाके बंधना तो छुटकारा हो जाता है, फिर आप मन सकते हैं भाई इस फल की प्राप्ति हुई। सो ए कल्याण दे मार्ग प्रगट किए ने महाराज साहब जी ने। कथा कीर्तन सुखदाई, कीर्तन आप जी ने सरवण किया गुरमुखा तो, आओ कथा जो श्री मुख वाक सचे पातशाह जी ने बख्शिश किया सचखंड साहब तो अज जो प्राप्त होया हुक्मनामा उस दी विचार कह सुन के होर लाहा प्राप्त करिए जी।
सतनाम श्री वाहिगुरु साहिब जी। सूही महला चौथा कर सतवा।
सूही राग अंदर सतगुरु श्री गुरु रामदास महाराज सचे पातशाह जी दा अज दा ए श्री मुख वाक प्राप्त होया जी सुरताल दे सतवें घर अंदर।
एक ओंकार सतगुर प्रसाद।
ओ अद्वै स्वरूप परमात्मा जो सारी सृष्टि दा प्रकाशक है, जेड़ा छे ज्योतियां नूं प्रकाशक करन वाला बेअंत गुणा दा मालक है, उस परमात्मा दी प्राप्ति सतगुरु जी दी कृपा द्वारा हुंदी। ए इस मंगल दे संखेप जे अखरी अर्थ हन, क्योंकि बहुत वार आप जी ने दे अर्थ सुने ने गुरमुखां तों, इसलिए ए अखरी अर्थ ही आपां करके अगे चलदे आं। ओ परमात्मा जो सारी सृष्टि दा प्रकाशक है, उस दी प्राप्ति सतगुरु जी दी कृपा नाल हुंदी। बिना सतगुरु जी की कृपा तो अज तक ना अकाल पुरख वाहिगुरु किसी नूं प्राप्त होया ना होवेगा, क्योंकि यह विधान ही नहीं है। परमात्मा दे घर दा यह नियम नहीं भई तुसी सतगुरु नूं गुरु साहब नूं पासे कर दिओ ते बाईपास कोई रस्ता कोई मार्ग ऐसा अपना ही है भी परमात्मा की प्राप्ति होवे, लेकिन गुरु की जिंदगी च मैनूं जरूरत कोई नहीं, कदे भी नहीं इदां हो सकता। नियम ही अकाल पुरख वाहिगुरु जी दे घर दा यह है, जिस नूं भी अज तक अनुभव विच परमात्मा आया सतगुरु जी दे राही आया। इसलिए आख्या गुरबिन कोर अंधार गुरु बिन समझ ना आवे, गुरबिन सुरत ना सिद्ध गुरु बिन मुक्त ना पावे। जे सौ चंदा उगवै सूरज चढ़े हजार इत्ते चानण हुंदिआं गुरबिन कोर किथे, गुरबिन कोर अंधार किथे है जी। प्रकाश तां इक सूरज बहुत करी जांदा पर मन कहते जे सौ चंदा उगवै सूरज चढ़े हजार, सौ चंद्रमा हुण रात नूं हजार सूरज होवे दिने पर गुरु तो बिना जिहड़ा कुप हनेरा उहनूं अग्ञान दा हनेरा आखीदा अंदरला। जे अग्ञान दे हनेरे दा मतलब भई जीवन जाच की सोझी ना आनी, भई मेरे लिए पाप की है पुन की है, आत्मा किनू कहिंदे ने परमात्मा किनू कहिंदे ने, चंगे माड़े की सोझी का ना होना ही सतसंग जी असल विच अग्ञान है, तो उस अग्ञान नूं हनेरा कहिंदे ने। गुरु तो बिना अंदर प्रकाश नहीं हो सकता, ये नहीं सोझी आउंदी भी मेरे जीवन की सफलता किवें होवेगी। सो ये अखरी अर्थ ने वह अकाल पुरख वाहिगुरु सतगुरु जी की कृपा तो बिना कदे भी प्राप्त नहीं हुंदा जी।
तेरे कवन कवन गुण कह कह गावा,
उस अकाल पुरख वाहिगुरु जी दे बेअंत गुण ने जी। सतगुरु गुरु रामदास महाराज साहब जी ने इथों प्रारंभता जिस शब्द की कीती है, हे परमेश्वर जी वाहिगुरु जी अकाल पुरख जी तुहाडे किहड़े किहड़े गुण मैं गा के दसां, क्योंकि गुण बेअंत ने ना जी, बहुत गुणा दा तू मालिक है, सारे गुण मैं तेरे नहीं गा सकता, किना किना गुणा नूं मैं गा के ते फिर ये सोच सकदा भी मैं परमात्मा दे बहुत गुण गा ले ने। गा गा के अकाल पुरख वाहिगुरु जी दे गुणा नूं साहिब संगत जी कोई समाप्त नहीं कर सकता, मतलब संपूर्ण रूप विच सारे गुण परमात्मा दे कोई गा ही नहीं सकता, क्योंकि गावांगे तां रसना नाल ना जी, तां महाराज कहिंदे ने एक जी गुण कौन बखाना, सहस फनी सेख अंत न जाने, नावतन नाम जपे दिन राती, कहिंदे मेरी तां जबान ही एक है जी, जिहड़ा शेष नाग मन्निया गया भी हजार मुख वाला है, दिने रात तेरे वो नवे तो नवे नाम जप रहा तां वह नहीं तेरे सारे गुण कह सकता, मैं तेरे किहड़े किहड़े गुण कह सकता। जिहवा एक कवन गुण कही है, बेसुमार बेअंत स्वामी तेरों अंत न कह नहीं लही है। जिहवा एक एक जबान है, किन्ने क तेरे गुणा का कथन कर सकती है। बेसुमार बेअंत स्वामी तेरे गुण बेशुमार ने, शुमार मतलब गिणती, गिणती तो रहत ने, तू बेअंत है, तेरे गुणा का अंत नहीं पाया जा सकता। सो मैं केड़े केड़े तेरे गुण कथन करा,
तू साहिब गुणी निधाना,
तू मालक है साहिब है ते गुणा का खजाना है, तू गुणा का सागर है। सागर साहब संघ जी चमचिया नाल सिपियां नाल नहीं मिणिया जाता, सियाणा का कथन है। इवें ही एक उम्र विच एक रसना नाल आपां अकाल पुरख वाहिगुरु जी दे सारे गुण कदे भी नहीं कथन कर सकते जी, वो तो गुणा का खजाना। सारे गुण कथन तो चलो परमात्मा दे तो की करने, वो तो निर्गुण स्वरूप, परमात्मा दे ही दास सरगुण स्वरूप ने। धन गुरु नानक देव महाराज जी तो कलगीधर पातशाह जी तक किसी एक स्वरूप के दसा स्वरूपां चो कोई सारे गुण कथन कर सकता जी। भट्ट गुरमुखाने तो आख्या गुरु अमरदास की अकथ कथा है, एक जी कछ कथी न जाई। सतगुरु गुरु अमरदास महाराज जी दे गुणा की कथा इन्नी लंबी चौड़ी है, एक रसना नाल सारी उम्र च कदे भी नहीं कथन हो सकता, सिर्फ गुरु अमरदास महाराज जी की। पर मन च आ सकता जी, 22 साल सतगुरु जी ने गुरता गद्दी की, संघासन ते सुभाए मान, 22 साल रहे गुरु अमरदास महाराज, सब जीवन की कथा उन्होंने लिखी हुई है जी, ऐ चप्पे ते गिठा मिण मिण के लिखी विद्वाना ने, फिर किवें हो सकता भी गुरु अमरदास साहब जी के जीवन की सारी कथा नहीं कही जा सकती। पढ़ता कहिंदे नहीं कही जा सकती जी, वाकई नहीं सतसंग जी कही जा सकते। क्योंकि सतगुरु जी ने जो प्रतख कौतक किए प्रगट रूप च कौतक किए लिखे जा सकते ने सुने जा सकते कहे जा सकते है पर महाराज जी ने सिर्फ प्रतख कौतक तो नहीं ना किए गुप्त भी बहुत किए ने उन्होंने कौन कहे कहेगा जी जिन्ने के तां प्रगट हो गए हुण बाबे मक्खण शाह जी का बेड़ा धन गुरु तेग बहादुर महाराज साहब जी उदो बाबा काला साहब ने जदों उन्हें अरदास की है तो सतगुरु गुरु तेग बहादुर साहब जी ने उदा बेड़ा बन्ने लाया वह गुरमुख सी शुकराना करने वास्ते बाबा काला साहब आ गया उहदे राही धन गुरु तेग बहादुर महाराज प्रगट होए फिर पता लग गया भुलिए संगते मैं सतगुरु लादा जाके महिमा अगमा गादा चलो जी लोगों आख्या की उन्होंने आख्या ये असली और बाकी सारिया गद्दियां नकलियां दियां लगियां ने सब ने अपनी दरिया कठियां कर लिया सन सारी संगत गुरु तेग बहादुर साहब जी नूं नमस्कार करने वास्ते उमड़ पई वह तो महाराज उहदे राही प्रगट होए तो फिर उन्हें दस्या जो संगत ने पूछा तैनू किवें पता उन्हें कहा मैं अरदास की सी मेरा बेड़ा बन्ने लाया महाराज जी ने ते सतगुरु जी ने कंधे तो लिखते ना विद्वान कहिंदे ने कंधे मोह कासी परी कोई भेटा रखो दराए महाराज ने कहा देख अजे तक साडे मोढ़े ते निशान है क्योंकि प्रगट उहदे राही होणे इस करके सतगुरु जी कौतक कर रहे हैं हुण उहदा बेड़ा बन्ने लगा सिर्फ उहनू पता बाबा काला साहब आण के उन्हें प्रगट किया ते अज आपां कह सुन सकते हैं भी बाबे मक्खण शाह लबाणे गुरमुख का बेड़ा गुरु तेग बहादुर साहब जी ने बाबा काले रहिंदिआं सागर चों बन्ने ला दिता सी ते सिर्फ एक ही सिख का तीन ना बेड़ा बन्ने लाया होगा जी ये तो गुप्त कौतक सी महाराज का गुरु तेग बहादुर साहब जी का यह कौतक गुप्त सी पर बाबे मक्खण शाह जी के बाबा काला साहब आउण ते प्रगट होया ते वह लिखत च आ गया अज बोलन च आ सकता इहो जे तां बेअंत कौतक किए होणगे जी महाराज साहब जी ने इसलिए जेड़े गुप्त कोई कुछ कहिंदे ना कुछ पॉलिसियां महाराज जी दी अंडरग्राउंड है जी जिहड़ियां किते समां आउण ते प्रगट हुंदियां हर कौतक सतगुरु जी दा जां परमेश्वर दा प्रगट नहीं हुंदा बहुत गुप्त हुंदे इसलिए गुरु साहब जी दे गुणां नूं कथन करना एक सरगुण स्वरूप दसां पातशाहियां चों उस दे भी सारे गुण एक रसना नाल सारी जिंदगी च बंदा नहीं गा सकदा तां अकाल पुरख निर्गुण गुणां दा कौन कथन करे जी निर्गुण स्वरूप विच जिहड़ा जिहड़े कौतक परमात्मा करदा उहदे गुण कहे नहीं जा सकदे हां मैं यह बेनती की जिहड़े प्रगट हो जांदे चलो जी निर्गुण स्वरूप विच सी उदों जिस दिन प्रहलाद ने बेनती की सी ਤਾਂ ਮਹਾਰਾਜ ਜੀ ਦੇ ਪਵਿੱਤਰ ਬਚਨ ਭਗਤਾਂ ਦੇ ਰਸਨਾ ਚੋਂ ਕਾੜ ਖੜਗ ਕਾਲ ਪੈ ਕੋਪਿਓ ਮੋਹਿ ਬਤਾਓ ਜੋ ਤੁਹੇ ਰੱਖੈ ਪੀਤ ਪੀਤੰਬਰ ਤ੍ਰਿਪੁਣ ਧਣੀ ਥੰਭ ਮਾਹਿ ਅਰਪਖ ਹੈ ਖੜਗ ਕੱਢ ਕੇ ਤੇ ਹਰਨਾਕਸ਼ ਆਪਣੇ ਪੁੱਤਰ ਨੂੰ ਮਾਰਨ ਲੱਗਾ ਤੇ ਕਹਿੰਦਾ ਦੱਸ ਤੈਨੂੰ ਮੇਰੇ ਤੋਂ ਕੌਣ ਬਚਾ ਸਕਦਾ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਪੰਕਤੀਆਂ ਕਿਉਂਕਿ ਹੁਣ ਉਹ ਜਿਹੜਾ ਨਿਰਗੁਣ ਸਰੂਪ ਹੈ ਗੁਪਤ ਇੱਕ ਪ੍ਰਗਟ ਰੂਪ ਚ ਹੋ ਕੇ ਕੌਤਕ ਕਰਨ ਲੱਗਾ ਤੇ ਉਹ ਪ੍ਰਗਟ ਹੋ ਗਿਆ ਤੇ ਅੱਜ ਆਪਾਂ ਉਹਦੀ ਵਿਆਖਿਆ ਕਰਦੇ ਪਰ ਸਿਰਫ ਉਹ ਜਿਹੜਾ ਜਿੱਥੇ ਉਹ ਪ੍ਰਗਟ ਹੋ ਗਿਆ ਇੱਕ ਗੁਣ ਉਹਨੇ ਉੱਥੇ ਪ੍ਰਗਟ ਕਰ ਦਿੱਤਾ ਆਪਣਾ ਪ੍ਰਗਟ ਹੋ ਕੇ ਕੌਤਕ ਕਰਤਾ ਵੀ ਮੈਂ ਭਗਤਾਂ ਦੀ ਰੱਖਿਆ ਕਰਦਾ ਜੀ ਨਹੀਂ ਤੇ ਉਹ ਵੀ ਆਪਣੇ ਆਪ ਨੂੰ ਰੱਬ ਹੀ ਮੰਨੀ ਬੈਠਾ ਸੀ ਨਾ ਖੜਗ ਕੱਢ ਕੇ ਮਿਆਨ ਚੋਂ ਭਗਤ ਨਾਮਦੇਵ ਜੀ ਕਹਿ ਰਹੇ ਕਾੜ ਖੜਗ ਕਾਲ ਪੈ ਕੋਪਿਓ ਮੋਹੇ ਬਤਾਓ ਜੋ ਤੁਹੇ ਰੱਖੈ ਮਿਆਨ ਚੋਂ ਖੰਡਾ ਖਿੱਚ ਕੇ ਉਹਨੇ ਆਖਿਆ ਦੱਸ ਤੈਨੂੰ ਹੁਣ ਮੇਰੇ ਤੋਂ ਕੌਣ ਬਚਾ ਸਕਦਾ ਪੀਤ ਪੀ ਤੰਬਣ ਤ੍ਰਿਪੁਣ ਤਮਣੀ ਥੰਬ ਮਾਹਿਰ ਪਾ ਕੇ ਹਰਨਾਕਸ਼ ਜਿਨ ਨਖੈ ਪਧਾਰਿਓ ਕਹਿੰਦੇ ਉਸੇ ਵੇਲੇ ਪ੍ਰਹਲਾਦ ਨੇ ਆਖਿਆ ਇੱਥੇ ਥੰਮ ਵਿੱਚ ਹੀ ਹੈ ਉਹਨੇ ਕਿਤੇ ਦੂਰੋਂ ਥੋੜਾ ਆਉਣਾ ਪਿਤਾ ਜੀ ਉਹ ਕਹਿੰਦਾ ਨਾ ਦੱਸ ਤੈਨੂੰ ਕੌਣ ਬਚਾ ਸਕਦਾ ਕਹਿੰਦਾ ਉਹੀ ਜਿਹੜਾ ਸ੍ਰਿਸ਼ਟੀ ਦੇ ਕਣ ਕਣ ਚ ਕਿਉਂਕਿ ਖੜੇ ਥੰਮ ਕੋਲ ਸੀ ਨਾ ਉਹਨੇ ਕਿਹਾ ਥੰਮ ਵਿੱਚ ਹੀ ਮਾਰ ਫਿਰ ਆਵਾਜ਼ ਕਹਿਣ ਦੀ ਡੇਰ ਸੀ ਉਸੇ ਵੇਲੇ ਉਹ ਪ੍ਰਗਟ ਹੋਇਆ ਨਰਸਿੰਘ ਰੂਪ ਹੋ ਕੇ ਹਰਨਾਕਸ਼ ਜੀ ਨੇ ਨਖਹਿ ਬਦਾਰਿਓ ਕਹਿੰਦੇ ਨੌਵਾਂ ਨਾਲ ਪਾੜ ਕੇ ਰੱਖ ਦਿੱਤਾ ਹਰਨਾਕਸ਼ ਨੂੰ ਇਹ ਕੌਤਕ ਉਹਦਾ ਪ੍ਰਗਟ ਹੋ ਗਿਆ ਤੇ ਅੱਜ ਆਪਾਂ ਇਹ ਕਹਿ ਸੁਣ ਸਕਦੇ ਹਾਂ ਪਰਮਾਤਮਾ ਦੇ ਬਹੁਤ ਗੁਣ ਨੇ ਬਹੁਤ ਸਾਰੇ ਕੌਤਕ ਨੇ ਜਿਹੜੇ ਗੁਪਤ ਹੁੰਦੇ ਪ੍ਰਤੱਖ ਰੂਪ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿੰਨੇ ਗੁਣ ਨੇ ਸਤਸੰਗ ਜੀ ਉਹ ਸਾਰੇ ਕਥਨ ਨਹੀਂ ਕੀਤੇ ਜਾ ਸਕਦੇ ਇਹ ਪਰਮੇਸ਼ਰ ਦਾ ਗੁਣ ਹੈ ਵੀ ਉਹਨੇ ਫੁੱਲਾਂ ਚ ਸੁਗੰਧੀ ਰੱਖੀ ਹੈ ਦਿਖਾਈ ਨਹੀਂ ਦਿੰਦੀ ਕਿਵੇਂ ਰੱਖੀ ਹੈ ਇਹਦੀ ਲੰਮੀ ਚੌੜੀ ਜਿੰਨੀ ਮਰਜ਼ੀ ਵਿਆਖਿਆ ਕਰੋ ਇੱਕ ਗੁਣ ਲਓ ਜੀ ਕੋਈ ਇੱਕ ਗੁਣ ਲਈਏ ਆਪਾਂ ਪਰਮਾਤਮਾ ਦਾ ਇੱਕੋ ਹੀ ਧਰਤੀ ਤੇ ਦੋ ਪੌਦੇ ਲਾਉਂਦੇ ਆਪਾਂ ਇੱਕ ਨਿੰਮ ਦਾ ਇੱਕ ਅੰਬ ਦਾ ਉਹਦੇ ਵਿੱਚ ਰਸ ਹੋਰ ਹੈ ਤੇ ਨਿੰਮ ਵਾਲੇ ਚ ਰਸ ਹੋਰ ਹੈ ਇੱਕ ਕੌੜਾ ਇੱਕ ਮਿੱਠਾ ਇੱਕੋ ਜਿਹੀ ਧੁੱਪ ਮਿਲਦੀ ਇੱਕੋ ਜਿਹੀ ਹਵਾ ਇੱਕੋ ਜਿਹੀ ਖੁਰਾਕ ਇੱਕੋ ਜਿਹਾ ਪਾਣੀ ਲੇਕਿਨ ਪਰਮਾਤਮਾ ਦਾ ਕੌਤਕ ਤੁਸੀਂ ਦੇਖੋ ਕਿੰਨੇ ਗੁਣਾਂ ਦਾ ਮਾਲਕ ਹੈ ਕੋਲ ਕੋਲ ਦੋਵਾਂ ਉਗਿਆਂ ਦੇ ਫਲ ਦੇ ਰਸ ਵਿੱਚ ਫਰਕ ਹੈ ਨਿੰਮ ਦਾ ਰਸ ਕੌੜਾ, ਅੰਬ ਦਾ ਮਿੱਠਾ। ਇਹ ਤਾਂ ਬੇਅੰਤ ਗੁਣ ਨੇ ਪਰਮਾਤਮਾ ਦੇ, ਕੌਣ ਗਾ ਸਕਦਾ ਜੀ ਸਾਰੇ। ਇਸ ਲਈ ਕਹਿੰਦੇ ਤੂੰ ਗੁਣਾਂ ਦਾ ਖਜ਼ਾਨਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਥਨ ਕਰਾਂ, ਕਿਉਂਕਿ ਮੇਰੇ ਕੋਲ ਰਸਨਾ ਇੱਕ ਹੈ। ਜੇ ਇਹ ਵੱਧ ਵੀ ਜਾਣ ਨਾ, ਜੇ ਮੰਨ ਲਓ ਇੱਕ ਦੂਜੀ ਬਹੁਤ ਲੱਖ ਹੋਏ, ਲੱਖ ਹੋਏ, ਲੱਖ ਵੀਹ, ਸੌ, ਲੱਖ ਲੱਗ, ਫਿਰ ਕਿਹੜੇ ਕਥਨ ਹੋ ਜਾਣਗੇ ਸਾਰੇ। ਇਸੇ ਲਈ ਚੌਥੇ ਪਾਸੇ ਸਹਿਸ ਫਣੀ ਜਪਿਓ ਸੇਖ ਨਾਗੇ ਹਰ ਜਪਤੇ ਅੰਤ ਨਾ ਪਾਵੇ ਗੋ। ਮਹਾਰਾਜ ਕਹਿੰਦੇ ਨੇ ਉਹ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਜਪ ਰਿਹਾ, ਰੋਜ਼ ਜਪ ਰਿਹਾ, ਉਹਦੇ ਕੋਲੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਿਆ। ਮੇਰੇ ਕੋਲ ਤਾਂ ਰਸਨਾ ਹੀ ਇੱਕ। ਸੋ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ ਜੀ। ਕਿਹੜੇ ਕਿਹੜੇ ਗੁਣ ਉਸ ਪਰਮਾਤਮਾ ਦੇ ਅਸੀਂ ਕਥਨ ਕਰ ਸਕਦੇ, ਗਾ ਸਕਦੇ ਹਾਂ?
ਤੁਮਰੀ ਮਹਿਮਾ ਵਰਨ ਨਾ ਸਕੋ।
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਹੈ ਵੀ ਤੇਰੀ ਮਹਿਮਾ ਇਹ ਪਰਮਾਤਮਾ ਵਰਣਨ ਨਹੀਂ ਕੀਤੀ ਜਾ ਸਕਦੀ। ਪਿਤਾ ਕਾ ਜਨਮ ਕੇ ਜਾਣੇ ਪੂਤ, ਪਿਤਾ ਦੇ ਜਨਮ ਬਾਰੇ ਪੁੱਤਰ ਨੂੰ ਕੀ ਪਤਾ ਹੁੰਦਾ ਜੀ। ਮਹਾਰਾਜ ਕਹਿੰਦੇ ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਜਿਸ ਪਰਮਾਤਮਾ ਦੀ ਲੀਲਾ ਦੀ ਕੋਈ ਗਿਣਤੀ ਮਿਣਤੀ ਹੀ ਨਹੀਂ, ਕਿੰਨੇ ਕੌਤਕਾਂ ਦਾ ਉਹ ਮਾਲਕ ਹੈ ਔਰ ਕਿੱਥੇ ਕਦੋਂ ਕੀ ਕੌਤਕ ਕਰਦਾ ਪਿਆ, ਉਸ ਪਰਮਾਤਮਾ ਦੀ ਮਹਿਮਾ ਕਿਵੇਂ ਸਾਰੀ ਕਥਨ ਹੋ ਸਕਦੀ। ਹਾਂ, ਕਥਨ ਕਰੀ ਦੀ ਹੈ ਆਪਣੇ ਭਲੇ ਵਾਸਤੇ। ਆਪ ਆਪਣੀ ਬੁੱਧ ਹੈ ਜੇਤੀ, ਬਣਤ ਭਿੰਨ ਭਿੰਨ ਤੋਂ ਦਿੱਤੀ। ਜਿੰਨੀ ਜਿੰਨੀ ਕਿਸੇ ਨੂੰ ਅਕਲ ਪਰਮਾਤਮਾ ਨੇ ਦਿੱਤੀ, ਉਹਨਾਂ ਉਹਨਾਂ ਸਭ ਸੰਗ ਜੀਓ ਪਰਮਾਤਮਾ ਦੇ ਗੁਣ ਗਾ ਕੇ ਆਪਣਾ ਜਨਮ ਆਪਣਾ ਸਮਾਂ ਸਫਲ ਕਰਦਾ। ਪਰ ਅੰਤ ਥੋੜੋ ਹੈ, ਸਾਰੀ ਮਹਿਮਾ ਤਾਂ ਨਹੀਂ ਨਾ ਕਥਨ ਕੀਤੀ ਜਾ ਸਕਦੀ। ਜਾ ਕੀ ਲੀਲਾ ਕੀ ਮਿਤ ਨਾ ਹੈ, ਮਿਣਤੀ ਨਹੀਂ ਹੈਗੀ ਉਹਦੀ ਲੀਲਾ ਦੀ। ਸਗਲ ਦੇਵ ਹਾਰੇ, ਕਹਿੰਦੇ ਸਭ ਦੇਵਤੇ ਥੱਕ ਗਏ ਨੇ ਉਸ ਪਰਮਾਤਮਾ ਦਾ ਅੰਤ ਲੱਭਣ ਲਈ, ਕੋਈ ਸਾਰੀ ਮਹਿਮਾ ਜਾਣ ਸਕੇ? ਨਹੀਂ ਜਾਣ ਸਕਦਾ ਜੀ। ਤੁਮਰੀ ਮਹਿਮਾ ਵਰਨ ਨਾ ਸਕੋ। ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਤੁਹਾਡੀ ਮਹਿਮਾ ਦਾ ਸਾਰਾ ਵਰਣਨ ਨਹੀਂ ਕਰ ਸਕਦਾ।
ਤੂੰ ਠਾਕੁਰ ਊਚ ਭਗਵਾਨਾ,
ਕਿਉਂਕਿ ਤੂੰ ਠਾਕੁਰ ਹੈ, ਉੱਚਾ, ਉੱਚਿਆਂ ਤੋਂ ਉੱਚਾ ਭਗਵਾਨ ਹੈ, ਪਰਮੇਸ਼ਰ ਹੈ, ਇਸ ਲਈ ਤੇਰੀ ਸਾਰੀ ਮਹਿਮਾ ਨਹੀਂ ਕਥਨ ਹੋ ਸਕਦੀ।
ਮੈਂ ਹਰ ਹਰ ਨਾਮ ਧਰ ਸੋਈ,
ਮੈਨੂੰ ਹੋਰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ। ਧਰ ਦਾ ਅਰਥ ਹੈ ਸਤਸੰਗ ਜੀ, ਆਸਰਾ। ਮੈਂ ਹਰ ਹਰ ਨਾਮ ਧਰ ਸੋਈ, ਮੈਂ ਤੇਰੇ ਸਾਰੇ ਗੁਣ ਕਥਨ ਨਹੀਂ ਕਰ ਸਕਦਾ, ਮੇਰੇ ਤੋਂ ਤੇਰੀ ਮਹਿਮਾ ਦਾ ਸਾਰਾ ਵਰਣਨ ਕਦੇ ਵੀ ਨਹੀਂ ਹੋ ਸਕਦਾ। ਹਾਂ, ਮੈਂ ਤੇਰੀ ਓਟ ਵਿੱਚ ਹੈ, ਮੈਨੂੰ ਆਸਰਾ ਤੇਰੇ ਨਾਮ ਦਾ ਹੈ। ਕਿਉਂ? ਕਿਉਂਕਿ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਇੰਨੀ ਕੁ ਸੋਝੀ ਆਈ ਹੈ ਭਈ ਤੇਰੀ ਮਹਿਮਾ ਕਦੇ ਵੀ ਸਾਰੀ ਨਹੀਂ ਕਥਨ ਕੀਤੀ ਜਾ ਸਕਦੀ। ਤੂੰ ਬੇਅੰਤ ਗੁਣਾਂ ਤੇ ਬੇਅੰਤ ਪਸਾਰੇ ਵਾਲੀ ਮਹਿਮਾ ਦਾ ਮਾਲਕ ਹੈ, ਇਸ ਲਈ ਮੈਂ ਤੇਰੇ ਨਾਮ ਦੇ ਆਸਰੇ ਤੇ ਹਾਂ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ,
ਜਿਵੇਂ ਤੈਨੂੰ ਪਾਉਂਦਾ ਉਵੇਂ ਮੈਨੂੰ ਰੱਖ, ਤੂੰ ਮੇਰਾ ਮਾਲਕ ਹੈ। ਜਿਵੇਂ ਤੈਨੂੰ ਪਾਉਂਦਾ, ਤੈਨੂੰ ਚੰਗਾ ਲੱਗਦਾ। ਅੱਜ ਸਤਸੰਗਤ ਜੀ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਪੁੰਗਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ, ਉਹਨਾਂ ਦਾ ਅੱਜ ਸ਼ਹੀਦੀ ਦੇਣ। ਅੱਜ ਦੇ ਦਿਨ ਉਹ ਇੱਥੇ ਪਰਿਕਰਮਾ ਵਿੱਚ ਅਬਦਾਲੀ ਦੀ ਫੌਜ ਨਾਲ ਲੜਦਿਆਂ ਹੋਇਆ ਸ਼ਹੀਦ ਹੋਏ ਸਨ। ਦਸਵਾਂ ਹਮਲਾ ਸੀ ਅਬਦਾਲੀ ਦਾ ਉਸ ਵੇਲੇ ਜਦੋਂ ਇਹਨਾਂ ਨੇ ਮੁਕਾਬਲਾ ਕੀਤਾ। ਬਾਬਾ ਗੁਰਬਖਸ਼ ਸਿੰਘ ਜੀ ਦਾ ਨਗਰ ਲੀਲ ਖੇਮ ਕਰਨ ਦੇ ਨੇੜੇ, ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਦਸੌਂਦਾ ਸਿੰਘ ਜੀ, ਉਹ ਆਪਣੀ ਧਰਮ ਸਪਤਨੀ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ, ਸੇਵਾ ਕੀਤੀ ਪ੍ਰੇਮ ਵਿੱਚ ਭਿੱਜ ਕੇ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਆਖਿਆ, ਤੁਹਾਡੀ ਸੇਵਾ ਤੇ ਬਹੁਤ ਖੁਸ਼ ਹਾਂ, ਮੰਗੋ ਭਾਈ ਦਸੌਂਦਾ ਸਿੰਘ, ਕੋਈ ਇੱਛਾ ਹੈ? ਤਾਂ ਆਖਿਆ, ਜੀ ਅਗਰ ਆਪ ਜੀ ਤਰੁੱਠੇ ਹੋ ਤਾਂ ਪੁੱਤਰ ਦੀ ਦਾਤ ਵਾਲੀ ਕਿਰਪਾ ਕਰ ਦਿੰਦੇ ਮਹਾਰਾਜ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਉਹਨਾਂ ਦੇ ਘਰੇ ਫਿਰ ਬੱਚੇ ਦਾ ਜਨਮ ਹੋਇਆ, ਉਹਨਾਂ ਦਾ ਨਾਮ ਰੱਖਿਆ ਗਿਆ ਗੁਰਬਖਸ਼ ਸਿੰਘ। 11 ਸਾਲ ਦੇ ਹੋਏ ਤੇ ਭਾਈ ਮਨੀ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤ ਪਾਨ ਕੀਤਾ ਬਾਬਾ ਗੁਰਬਖਸ਼ ਸਿੰਘ ਜੀ ਨੇ। 15 ਸਾਲ ਦੀ ਉਮਰ ਹੋਈ ਤੇ ਮਾਤਾ ਜੀ ਚੜਾਈ ਕਰ ਗਏ, ਛੇਤੀ ਬਾਅਦ ਪਿਤਾ ਜੀ ਵੀ ਚੜਾਈ ਕਰ ਗਏ। ਮਾਤਾ ਪਿਤਾ ਦੇ ਚੜਾਈ ਕਰਨ ਤੋਂ ਬਾਅਦ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਪੱਕਾ ਰਹਿਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਦੇ ਅਰਥ ਪੜ੍ਹੇ, ਬ੍ਰਹਮ ਵਿਦਿਆ ਪ੍ਰਾਪਤ ਕੀਤੀ, ਸੇਵਾ ਕੀਤੀ। ਜਿਵੇਂ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਗੁਰਬਾਣੀ ਦੇ ਲਿਖੇ, ਇਵੇਂ ਹੀ ਬਾਬਾ ਗੁਰਬਖਸ਼ ਸਿੰਘ ਜੀ ਵੀ ਪੋਥੀਆਂ ਤੇ ਗੁਟਕਾ ਸਾਹਿਬ ਲਿਖ ਕੇ ਸਿੰਘਾਂ ਨੂੰ ਭੇਜਦੇ ਸਨ। ਲਿਖਣ ਦੀ ਬਾਣੀ ਲਿਖਣ ਦੀ ਸੇਵਾ ਉਹਨਾਂ ਨੇ ਵੀ ਬਹੁਤ ਕੀਤੀ। ਜਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੋਈ, ਜਦੋਂ ਉਹਨਾਂ ਨੂੰ ਪਤਾ ਲੱਗਾ ਦਮਦਮ ਸਾਹਿਬ ਬੈਠਿਆਂ ਨੂੰ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ, ਉੱਥੋਂ ਅਰਦਾਸ ਕਰਕੇ ਚੱਲ ਪਏ ਜੀ। ਅਰਦਾਸ ਕਰਕੇ ਚੱਲੇ, ਕਰ ਅਰਦਾਸਾ ਚੱਲ ਪਏ, ਸਿੰਘ ਜੀ ਫਤਿਹ ਗਜਾਏ, ਸੀਸ ਉਹਦਾ ਸਿਰ ਦੇਵੇਂਗੇ, ਸੀਸ ਉਹਦਾ ਸਿਰ ਭੇਟ ਕਰ ਦੇਵੇਂਗੇ ਹਮ ਜਾਏ। ਉੱਥੋਂ ਅਰਦਾਸ ਕਰਕੇ ਤੁਰੇ ਸੀ ਬਾਬਾ ਦੀਪ ਸਿੰਘ ਜੀ। ਇੱਥੇ ਆਪਣੇ ਆ ਚੱਬੇ ਦੇ ਮੈਦਾਨ ਚ ਲਹੂ ਡੋੜਵੀਂ ਲੜਾਈ ਹੋਈ, ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੁੰਦੀ, ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਹੁੰਦੀ, ਦੁਸ਼ਟ ਚਲੇ ਜਾਂਦੇ ਆ। ਇਹ ਤੁਸੀਂ ਬਹੁਤ ਵਾਰ ਇਹ ਵਾਰਤਾ ਸੁਣੀ, ਪਰ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਦੂਸਰੇ ਜਥੇਦਾਰ ਉਹਨਾਂ ਦੀ ਜਗ੍ਹਾ ਬਾਬਾ ਗੁਰਬਖਸ਼ ਸਿੰਘ ਜੀ ਬਣੇ ਸਨ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਉਹਨਾਂ ਦਾ ਅੱਜ ਸ਼ਹੀਦੀ ਦੇਣ। ਜਦ ਇੱਥੇ ਪਹੁੰਚਣ ਵਾਲੇ ਸੀ ਨਾ ਬਾਬਾ ਦੀਪ ਸਿੰਘ ਜੀ, ਚੱਬੇ ਦੇ ਮੈਦਾਨ ਕੋਲੇ ਪਹੁੰਚਣ ਵਾਲੇ ਆ, ਲਕੀਰ ਸਾਹਿਬ ਤੋਂ ਅਰਦਾਸ ਕਰਕੇ ਅੱਗੇ ਆਏ, ਤਾਂ ਸਭ ਪਿੰਡਾਂ ਦੇ ਲੋਕ ਉੱਥੋਂ ਹੀ ਦਮਦਮਾ ਸਾਹਿਬ ਤੋਂ ਰਲਦੇ ਰਲਦੇ ਇੱਥੋਂ ਤੱਕ, ਜਦੋਂ ਸਭ ਇੱਥੋਂ ਦੀਆਂ ਮਾਝੇ ਦੀਆਂ ਵੀ ਸੰਗਤਾਂ ਗੁਰਮੁਖ ਪਿਆਰੇ ਰਲੇ ਨਾਲ, ਤਾਂ ਜਥਾ ਕਾਫੀ ਵੱਡਾ ਹੋ ਗਿਆ ਜੀ, ਪਰ ਫਿਰ ਵੀ ਗਿਣਤੀ ਬਰਾਬਰ ਨਹੀਂ ਸੀ। ਜਹਾਨ ਖਾਨ ਦੇ ਜਥੇ ਦੇ ਬਰਾਬਰ ਤੋਂ ਕਦੀ ਵੀ ਨਹੀਂ ਸੀ ਗਿਣਤੀ, ਉਹ ਤਾਂ 30,000 ਤੋਂ ਉੱਪਰ ਤਾਂ ਪਿੰਡਾਂ ਚੋਂ ਵਾਰ ਇਕੱਠੀ ਕਰਕੇ ਲਾਇਆ ਸੀ ਅਤਾਈ ਖਾਨ, ਪਰ ਫਿਰ ਵੀ ਚਲੋ ਬਹੁਤ ਸੂਰਮੇ ਪਿੰਡਾਂ ਵਿੱਚੋਂ ਆਏ। ਜਦ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਜਥਾ ਲੈ ਕੇ ਆ ਰਹੇ, ਜੰਗ ਹੋਵੇਗਾ, ਬਹੁਤ ਲੋਕ ਕਹਿੰਦੇ ਰਸਤਿਆਂ ਚ ਖੜ ਕੇ ਦੇਖ ਰਹੇ ਸਨ, ਪਿੰਡਾਂ ਦੇ ਲੋਕ ਕੋਠਿਆਂ ਤੇ ਚੜ ਕੇ ਦੇਖ ਰਹੇ ਸੀ ਵੀ ਹੁਣ ਇੱਥੇ ਜੰਗ ਹੋਣ ਲੱਗਾ, ਇਹ ਜਥਾ ਜਾ ਰਿਹਾ। ਕਹਿੰਦੇ ਜਦੋਂ ਪਹੁੰਚਣ ਵਾਲੇ ਸਨ ਇੱਥੇ ਚੱਬੇ ਦੇ ਕੋਲ, ਤਾਂ ਅੱਗੇ ਅੱਗੇ ਬਾਬਾ ਦੀਪ ਸਿੰਘ ਜੀ ਹੈ ਨਾਲ, ਉਹਨਾਂ ਦੇ ਸਾਰੇ ਉਹ ਸਿਰਲੱਥ ਸੂਰਮੇ ਨੇ, ਉਦੋਂ ਪਿੱਛੇ ਕੁਝ ਬਜ਼ੁਰਗ, ਤੇ ਉਦੋਂ ਪਿੱਛੇ ਉਹ ਆ ਰਹੇ ਨੇ ਜੋਸ਼ ਵਿੱਚ ਭਰੇ, ਜਿਨ੍ਹਾਂ ਕੋਲੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ। ਬਜ਼ੁਰਗ ਨੇ, ਸਰੀਰ ਕਮਜ਼ੋਰ ਹੈ, ਪਰ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਦੀ ਗੱਲ, ਇਸ ਕਰਕੇ ਉਹ ਆ ਰਹੇ ਨੇ ਲੜਨ ਵਾਸਤੇ। ਤੇ ਕਹਿੰਦੇ ਉਹ ਦੇਖਣ ਵਾਲਿਆਂ ਵਿੱਚ ਨਾ ਇੱਕ ਮੁਸਲਮਾਨ ਮਾਈ ਬੀਬੀ ਬਜ਼ੁਰਗ ਉਹ ਵੀ ਖੜੀ ਸੀ, ਤੇ ਜਦੋਂ ਸਾਰੇ ਇਹ ਗੁਰਮੁਖ ਪਿਆਰੇ ਲੰਘ ਗਏ ਤੇ ਪਿੱਛੇ ਪਿੱਛੇ ਬਜ਼ੁਰਗ ਤੁਰੇ ਆਉਂਦੇ ਆ ਲੜਨ ਵਾਸਤੇ ਆ ਰਹੇ, ਉਹ ਵੀ ਪਰ ਪਿੱਛੇ ਰਹਿ ਗਏ ਨੇ। ਉਹਨਾਂ ਵਿੱਚ ਇੱਕ ਬਜ਼ੁਰਗ ਆ ਰਿਹਾ ਕਮਜ਼ੋਰ ਜਿਹੇ ਸਰੀਰ ਵਾਲਾ, ਉਹਨੇ ਇੱਕ ਸਰੀਆ ਫੜਿਆ ਤੇ ਪਤਲਾ ਜਿਹਾ ਸਰੀਆ, ਤਾਂ ਉਹ ਖਿੱਚੀ ਆਉਂਦਾ ਨਾਲ ਨਾਲ, ਤਾਂ ਉਹ ਮਾਈ ਨੇ ਉਹਨੂੰ ਪੁੱਛਿਆ ਵੇ ਵੀਰਾ, ਉਹ ਬਜ਼ੁਰਗ ਮਾਤਾ ਉਹਨੂੰ ਕਹਿੰਦੀ, ਉਸ ਬਜ਼ੁਰਗ ਨੂੰ ਕਹਿੰਦੀ ਵੇ ਭਰਾ ਤੂੰ ਲੜ ਚੱਲਿਆ? ਉਹਨੇ ਕਿਹਾ ਹਾਂ। ਕਹਿੰਦੀ ਤੂੰ ਲੜ ਲੇਗਾ? ਉਹਨਾਂ ਪਠਾਣਾਂ ਦਾ ਮੁਕਾਬਲਾ ਕਰ ਸਕਦਾ ਤੂੰ? ਤੂੰ ਮਾਰ ਦੇਗਾ ਕਿਸੇ ਪਠਾਣ ਨੂੰ? ਤੇਰੇ ਕੋਲ ਤਾਂ ਤੁਰਿਆ ਮਸਾਂ ਜਾਂਦਾ, ਆ ਇੱਕ ਤੇਰੇ ਕੋਲੇ ਸਰੀਆ ਪਤਲਾ ਜਿਹਾ, ਸ਼ਸਤਰ ਵੀ ਨਹੀਂ ਤੂੰ ਕੋਈ ਚੱਕ ਸਕਦਾ, ਤੂੰ ਕੀ ਪਠਾਣਾ? ਜਾ ਮੇਰਾ ਵੀਰ ਘਰ ਨੂੰ ਮੁੜ ਜਾ, ਤੂੰ ਨਹੀਂ ਲੜ ਸਕਦਾ। ਜਦੋਂ ਏਦਾਂ ਆਖਿਆ ਨਾ ਤਾਂ ਉਹਨੂੰ ਜੋਸ਼ ਆਇਆ ਉਸ ਬਜ਼ੁਰਗ ਨੂੰ, ਤੇ ਉਹਨੇ ਜਾ ਕੇ ਉਹ ਮਾਈ ਦੇ ਗਲ ਚ ਸਰੀਆ ਪਾ ਕੇ ਕਹਿੰਦੇ ਤਵਾਰੀਖ ਵੀ ਉਹ ਐਂ ਕਰਕੇ ਤੇ ਕੁੰਡੀ ਮਰੋੜ ਦਿੱਤੀ ਉਹਦੀ, ਤੇ ਬਜ਼ੁਰਗ ਅੱਗੇ ਚਲੇ ਗਿਆ। ਚਲੋ ਜੀ, ਜੰਗ ਹੋਇਆ, ਸਾਂਝੇ ਵਾਰ ਚ ਸੀਸ ਲੱਥੇ, ਬਾਬਾ ਦੀਪ ਸਿੰਘ ਜੀ ਨੇ ਸੀਸ ਆਪਣੀ ਖੱਬੀ ਤਲੀ ਤੇ ਟਿਕਾਇਆ, ਦੁਸ਼ਟ ਅੱਗੇ ਲੱਗ ਕੇ ਭੱਜੇ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਹੋਈ। ਇੱਥੋਂ ਪਰਿਕਰਮਾ ਵਿੱਚੋਂ ਬਾਬਾ ਜੀ ਦਾ ਸੀਸ ਤੇ ਧੜਲੇ ਜਾ ਕੇ ਉੱਥੇ ਸੰਸਕਾਰ ਕੀਤਾ ਗਿਆ। ਜੰਗ ਜਿੱਤੀ ਗਈ ਜੀ, ਜਿੱਤ ਕੇ ਵਾਪਸ ਜਾ ਰਹੇ ਤੇ ਫਿਰ ਲੋਕ ਵੇਖ ਰਹੇ ਆ ਵੀ ਜਥਾ ਜਿੱਤ ਕੇ ਵਾਪਸ ਜਾ ਰਿਹਾ। ਉਹ ਮਾਈ ਉੱਥੇ ਹੀ ਖਲੋਤੀ ਹੈ, ਉਹਦੀਆਂ ਅੱਖਾਂ ਚ ਪਾਣੀ। ਜਦੋਂ ਉਹ ਬਜ਼ੁਰਗ ਕੋਲ ਆਏ ਨਾ, ਤੇ ਉਹ ਮਾਈ ਕਹਿੰਦੀ ਮੈਂ ਤੈਨੂੰ ਉਡੀਕਦੀ ਸਾਂ ਭਰਾਵਾ, ਤੂੰ ਆਇਆ, ਮੈਂ ਤੇ ਉਦੋਂ ਦੀ ਖੜੀ ਆ। ਉਹ ਕਹਿੰਦਾ ਹਾਂਜੀ ਦੱਸੋ। ਕਹਿੰਦੀ ਆ ਮੇਰੇ ਗਲ ਚੋਂ ਸਰੀਆ ਜਾ ਲਾ। ਤੇ ਬਜ਼ੁਰਗ ਕਹਿੰਦੇ ਕਿ ਤੇਰੇ ਕਿਸੇ ਬੱਚੇ ਨੇ ਨਹੀਂ ਲਾਇਆ, ਆਪਣੇ ਪਰਿਵਾਰ ਦੇ ਕਿਸੇ ਨੂੰ ਕਹਿ ਕੇ ਲਵਾ ਲੈਣਾ ਸੀ। ਉਹ ਕਹਿੰਦੀ ਸਾਰਿਆਂ ਜ਼ੋਰ ਲਾ ਲਿਆ, ਪਰ ਇਹ ਪਤਾ ਨਹੀਂ ਤੂੰ ਕੀ ਕਰ ਗਿਆ, ਇਹਦੀ ਕੁੰਡੀ ਨਹੀਂ ਖੁੱਲਦੀ, ਮੈਂ ਤਾਂ ਤੈਨੂੰ ਦੇਖੀ ਜਾਂਦੀ, ਤੂੰ ਆਵੇਂ ਤੇ ਖੋਲਿਓ। ਕਹਿੰਦਾ ਮਾਤਾ ਇਹ ਮੇਰੇ ਕੋਲੋਂ ਵੀ ਨਹੀਂ ਹੁਣ ਖੁੱਲਣਾ, ਇਹ ਨਹੀਂ ਮੈਂ ਲਾ ਸਕਦਾ ਹੁਣ। ਕਹਿੰਦੀ ਉਹ ਕਿਉਂ ਪਾਇਆ ਤਾਂ ਤੂੰ ਸੀ? ਕਹਿੰਦਾ ਪਾਇਆ ਉਦੋਂ ਸੀ ਜਦੋਂ ਤੂੰ ਮਿਹਣਾ ਮਾਰਿਆ ਸੀ, ਤੂੰ ਲੜ ਲੇਗਾ? ਹਰਿਮੰਦਰ ਸਾਹਿਬ ਦੀ ਪਵਿੱਤਰਤਾ ਤੇ ਤੂੰ ਰੱਖ ਸਕਦਾ ਕਾਇਮ? ਤੂੰ ਮਾਰ ਲੇਗਾ ਕਿਸੇ ਪਠਾਣ ਨੂੰ? ਜਾ ਕਰ ਨੂੰ। ਉਹ ਕਹਿੰਦਾ ਉਦੋਂ ਜੋਸ਼ ਜਦੋਂ ਤੂੰ ਮਿਹਣਾ ਮਾਰਿਆ ਨਾ, ਉਦੋਂ ਮੈਨੂੰ ਜੋਸ਼ ਆਇਆ, ਤੇ ਉਹ ਜਿਹੜਾ ਜੋਸ਼ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਸਿੱਖ ਦੇ ਅੰਦਰ ਆਉਂਦਾ, ਉਦੋਂ ਮੈਂ ਇਹ ਕੁੰਡੀ ਮਰੋੜਤੀ ਤੇ ਹੁਣ ਮੈਂ ਵੀ ਨਹੀਂ ਲਾ ਸਕਦਾ ਕਿਉਂਕਿ ਹੁਣ ਅਸੀਂ ਵਾਪਸ ਜਾ ਰਹੇ, ਜੰਗ ਜਿੱਤ ਲਿਆ। ਉਸ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ, ਮੇਰਾ ਮਤਲਬ ਪੰਥ ਸਾਧ ਸੰਗਤ ਜੀ ਅਸਲ ਚ ਕਹਿੰਦੇ ਜੋਸ਼ ਨੂੰ, ਜਜ਼ਬੇ ਦਾ ਨਾਂ ਹੀ ਪੰਥ ਆ ਜੀ, ਉਵੇਂ ਪੰਥ ਮਾਰਗ ਨੂੰ ਕਹਿੰਦੇ, ਰਸਤੇ ਨੂੰ ਕਹਿੰਦੇ, ਇਹ ਪੰਥਾ ਕਲਗੀਆਂ ਵਾਲੇ ਦਾ, ਪਰ ਇਹਦੇ ਅੰਦਰ ਜਿਹੜਾ ਜਜ਼ਬਾ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ, ਅਸਲ ਵਿੱਚ ਪੰਥ ਉਹ ਵੀ ਇੱਕ ਅਰਥ ਆ। ਉਹਨਾਂ ਦੀ ਥਾਂ ਤੇ ਫਿਰ ਬਾਬਾ ਦੀਪ ਸਿੰਘ ਜੀ ਦੀ ਥਾਂ ਤੇ ਦੂਸਰੇ ਜਥੇਦਾਰ ਬਣੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਅੱਜ ਦੇ ਦਿਨ ਸ਼ਹੀਦੀ ਹੁੰਦੀ ਇੱਥੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਲੜਦੇ ਆ, ਉਹ ਬਣੇ ਸਨ। ਜਦੋਂ ਪਤਾ ਲੱਗਾ ਵੀ ਅਬਦਾਲੀ ਆ ਰਿਹਾ ਜੀ ਤੇ ਬਹੁਤ ਵੱਡੀ ਫੌਜ ਹੈ ਉਹਦੇ ਕੋਲੇ, ਬਾਬਾ ਜੀ ਕੋਲੇ ਸਿਰਫ ਗਿਣਤੀ ਦੇ 30 ਸਿੰਘ ਸਨ। ਤੁਸੀਂ ਜਾ ਕੇ ਦੇਖੋ ਇਤਿਹਾਸ ਲਿਖਿਆ ਪਿਆ ਇੱਥੇ ਪਰਿਕਰਮਾ ਚ, 30 ਸਿੰਘ ਆ ਸਿਰਫ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲੇ। ਪਤਾ ਲੱਗਾ ਵੀ ਉਹ ਇੱਧਰ ਨੂੰ ਆ ਰਹੇ ਆ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨਗੇ ਕਿਉਂਕਿ ਅੰਮ੍ਰਿਤਸਰ ਨੂੰ ਆ ਰਹੇ ਆ। ਉਸ ਵੇਲੇ 7 ਥਾਲੀਆਂ ਦੇਗ ਦੀਆਂ, ਦੇਗ ਦੇ 7 ਥਾਲ ਹਰਿਮੰਦਰ ਸਾਹਿਬ ਲਿਜਾ ਕੇ ਤੇ 5 ਥਾਲ ਕੜਾਹ ਪ੍ਰਸ਼ਾਦ ਦੀ ਦੇਗ ਦੇ ਅਕਾਲ ਤਖ਼ਤ ਸਾਹਿਬ ਲਿਜਾ ਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਅਰਦਾਸ ਕੀਤੀ ਜੀ ਉੱਥੇ, ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀ, ਵੀ ਮੈਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣੀ ਚਾਹੁੰਦਾ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਨੀ ਦੁਸ਼ਟ ਪਰਿਕਰਮਾ ਦੇ ਅੰਦਰ ਨਾ ਆ ਸਕਣ। ਹਾਲਾਂਕਿ ਉਹਨਾਂ ਦੀ ਗਿਣਤੀ ਹਜ਼ਾਰਾਂ ਚ ਹੈ ਤੇ ਬਾਬਾ ਜੀ ਦੇ ਕੋਲ ਸਿਰਫ ਗਿਣਤੀ ਦੇ 30 ਸਿੰਘ ਆ ਤੇ ਲੜੇ ਜੀ ਬਾਬਾ ਜੀ ਉੱਥੇ ਗੁਰਬਖਸ਼ ਸਿੰਘ ਜੀ। ਏਦਾਂ ਹੀ ਜੋਸ਼ ਵਾਲੀ ਲਹੂ ਡੋਲਵੀਂ ਲੜਾਈ ਹੋਈ। ਕਹਿੰਦੇ ਤਾਂ ਇਹ ਵੀ ਹੈ ਗੁਰਮੁਖ ਲਿਖਤ ਵਿੱਚ ਤਾਂ ਇਹ ਵੀ ਹੈ ਵੀ ਏਦਾਂ ਹੀ ਉਹ 10,000 ਹੀ ਖਾਨ ਦੇ ਸਾਂਝੇ ਵਾਰ ਨਾਲ ਸਿਰ ਲੱਥਾ ਸੀ ਬਾਬਾ ਗੁਰਬਖਸ਼ ਸਿੰਘ ਜੀ ਦਾ, ਜਿਵੇਂ ਬਾਬਾ ਦੀਪ ਸਿੰਘ ਜੀ ਦਾ ਲੱਥਾ, ਤੇ ਫਿਰ ਵੀ ਉਹਨਾਂ ਦਾ ਸਰੀਰ ਠੰਡਾ ਨਹੀਂ ਸੀ ਹੋਇਆ, ਜਿਸ ਕਰਕੇ ਫਿਰ ਦੁਸ਼ਟ ਭੱਜੇ ਤਾਂ ਉਹ ਅਪਵਿੱਤਰਤਾ ਬਾਬਾ ਜੀ ਨੇ ਨਹੀਂ ਹੋਣ ਦਿੱਤੀ। ਇੱਥੇ ਫਿਰ ਪਰਿਕਰਮਾ ਵਿੱਚ ਇਹ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬੰਨੇ ਉਹਨਾਂ ਦਾ ਸ਼ਹੀਦ ਬੁੰਗਾ ਬਣਿਆ। ਅੱਜ ਉਹਨਾਂ ਦਾ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਇਸ ਲਈ ਐਸੇ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਇਹ ਆਪਣੇ ਗੁਰਧਾਮਾਂ ਦੀ ਗੁਰੂ ਸਾਹਿਬ ਜੀ ਦੇ ਦੀ ਜਿਹੜਾ ਸਤਿਕਾਰ ਹੈ ਉਹਨੂੰ ਕਾਇਮ ਰੱਖਦਿਆਂ ਸ਼ਹੀਦੀ ਦਿੱਤੀ। ਉਹ ਭਾਵੇਂ ਕੋਈ ਜੇ ਅਬਦਾਲੀ ਆਇਆ ਤਾਂ ਬਾਬਾ ਗੁਰਬਖਸ਼ ਸਿੰਘ ਜੀ ਲੜੇ ਆ, ਜਹਾਨ ਖਾਂ ਆਇਆ ਤਾਂ ਬਾਬਾ ਦੀਪ ਸਿੰਘ ਜੀ ਲੜੇ, ਮੱਸਾ ਰੰਗੜ ਆਇਆ ਸੀ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਹਦਾ ਸਿਰ ਲਾ ਕੇ ਟੰਗਿਆ ਜੀ ਨੇਜੇ ਤੇ, ਜੇ ਅੱਜ ਦੇ ਹਾਕਮ ਆਏ ਤਾਂ ਉਹ ਭਾਈ ਬੇਅੰਤ ਸਿੰਘ ਸਤਵੰਤ ਸਿੰਘ, ਇਹ ਤਾਂ ਏਦਾਂ ਹੁੰਦਾ ਹੀ ਰਹਿਣਾ। ਇਹ ਤਾਂ ਕੰਧ ਤੇ ਲਿਖਿਆ ਸੱਚ ਹੈ ਵੀ ਹਰਿਮੰਦਰ ਸਾਹਿਬ ਵੱਲ ਜੇ ਕੋਈ ਟੇਢੀ ਨਜ਼ਰ ਨਾਲ ਦੇਖੇਗਾ ਤਾਂ ਸਿੱਖ ਆਪਣਾ ਸਿਰ ਤਲੀ ਤੇ ਰੱਖਣਗੇ ਹੀ ਰੱਖਣਗੇ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਇਸ ਕਰਕੇ ਉਹਨਾਂ ਨੂੰ ਸਾਧ ਸੰਗਤ ਜੀ ਨਮਸਕਾਰ ਹੈ। ਸੋ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਜਿਉ ਭਾਵ ਹੈ ਤੇ ਉਹ ਰਾਖ ਮੇਰੇ ਸੁਆਮੀ, ਇਹ ਅਰਦਾਸ ਹੀ ਕੀਤੀ ਸੀ ਅਸਲ ਚ ਬਾਬਾ ਗੁਰਬਖਸ਼ ਸਿੰਘ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੋਈ ਨੀ, ਮੈਂ ਜਿਉਂਦਾ ਬਚਦਾ ਜਾਂ ਸ਼ਹੀਦ ਹੋ ਜਾਂਦਾ ਇਹ ਨੀ ਕੋਈ ਗੱਲ, ਜਿਵੇਂ ਤੁਹਾਨੂੰ ਭਾਉਂਦਾ, ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਮੇਰੇ ਜਿਉਂਦੇ ਜੀ ਦੁਸ਼ਟ ਨਾ ਕਰ ਸਕਣ, ਇਹ ਮੇਰੀ ਅਰਦਾਸ। ਸੋ ਇਹ ਹੀ ਅਰਦਾਸ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਪਵਿੱਤਰ ਬਚਨ, ਜਿਉ ਭਾਵ ਹੈ ਤੇ ਉਹ ਰਾਖ ਮੇਰੇ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਤਿਵੇਂ ਤੁਸੀਂ ਮੈਨੂੰ ਰੱਖੋ।
ਮੈਂ ਤੁਜ ਬਿਨ ਅਵਰ ਨਾ ਕੋਈ,
ਮੇਰਾ ਤੁਹਾਡੇ ਬਿਨਾਂ ਕੋਈ ਹੋਰ ਆਸਰਾ ਨਹੀਂ। ਮਤਲਬ ਉਹ ਸੰਭਾਵਨਾ ਹੀ ਅੰਦਰੋਂ ਖਤਮ ਕਰ ਦਿੱਤੀ ਵੀ ਪਰਮਾਤਮਾ ਤੋਂ ਬਿਨਾਂ ਵੀ ਕੋਈ ਹੋਰ ਆ ਸਕਦਾ ਜਿਸਦਾ ਮੈਂ ਆਸਰਾ ਤੱਕ ਸਕਦਾ, ਮੇਰਾ ਕੋਈ ਤੁਹਾਡੇ ਬਿਨਾਂ ਨਹੀਂ ਹੈਗਾ ਹੋਰ ਮਹਾਰਾਜ, ਕਿਸੇ ਕੋਈ ਕੋਈ ਮੰਜ ਨਮਾਣੀ, ਇੱਕ ਤੂੰ, ਮੈਨੂੰ ਤਾਂ ਸਿਰਫ ਇੱਕ ਆਪ ਜੀ ਦਾ ਆਸਰਾ ਹੈ, ਤੁਹਾਡੇ ਤੋਂ ਬਿਨਾਂ ਕੋਈ ਦੂਸਰੀ ਓਟ ਮੇਰੀ ਨਹੀਂ ਹੈ।
ਰਹਾਓ
ਬਸਰਾਮ ਦੇ ਕੇ ਕਿਰਪਾ ਕਰਦੇ ਜੀ।
ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ,
ਮੇਰਾ ਤਾਣ ਆਸਰਾ ਬਲ, ਤਾਣ ਬਲ ਤੇ ਦੀਵਾਨ ਆਸਰਾ, ਸਰੀਰ ਕਰਕੇ ਜੋ ਮੇਰੇ ਅੰਦਰ ਬਲ ਹੈ ਤੇ ਮਨ ਕਰਕੇ ਜੋ ਮੇਰੇ ਅੰਦਰ ਬਲ ਹੈ, ਮੇਰੇ ਮਨ ਤੇ ਤਨ ਦਾ ਆਸਰਾ ਤੂੰ ਹੀ ਹੈ। ਸਰੀਰ ਚ ਜਿਹੜਾ ਬਲ ਹੈ ਇਹ ਵੀ ਤੇਰਾ ਦਿੱਤਾ ਤੇ ਮਾਨਸਿਕ ਤੌਰ ਤੇ ਜਿਹੜੀ ਚੜ੍ਹਦੀ ਕਲਾ ਹੈ ਇਹ ਮਨ ਦਾ ਦਿੱਤਾ ਹੋਇਆ ਬਲ ਵੀ ਹੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਹੀ ਹੈ।
ਮੈਂ ਤੁਦ ਆਗਾ ਅਰਦਾਸ,
ਮੇਰੀ ਬੇਨਤੀ ਤੁਹਾਡੇ ਅੱਗੇ ਆ ਕਿਉਂਕਿ ਮੇਰੇ ਮਨ ਤੇ ਤਨ ਨੂੰ ਦਿੱਤਾ ਹੋਇਆ ਆਸਰਾ ਬਲ ਸ਼ਕਤੀ ਇਹ ਆਪ ਜੀ ਦੀ ਹੈ, ਇਸ ਕਰਕੇ ਮੈਂ ਅਰਦਾਸ ਵੀ ਆਪ ਜੀ ਅੱਗੇ ਹੀ ਕਰਦਾ ਹਾਂ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ,
ਹੋਰ ਕੋਈ ਥਾਂ ਹੀ ਹੈ ਨੀ ਮਹਾਰਾਜ ਜਿਸ ਅੱਗੇ ਬੇਨਤੀ ਕਰੀਏ। ਚਲੋ ਆਪਾਂ ਇੱਥੋਂ ਇੱਕ ਨੁਕਤਾ ਗ੍ਰਹਿਣ ਕਰੀਏ, ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਦਾ ਮਤਲਬ ਇਹ ਹੁੰਦਾ ਸਾਧ ਸੰਗਤ ਜੀ ਵੀ ਸਾਡੀ ਮਹਾਰਾਜ ਨਾਲ ਜਿਹੜੀ ਪ੍ਰੀਤ ਦੀ ਪ੍ਰੇਮ ਦੀ ਗੰਢ ਹੈ ਨਾ ਜੀ, ਉਹ ਪੀੜੀ ਹੋ ਸਕੇ, ਪੱਕੀ ਹੋ ਸਕੇ, ਵਿਸ਼ਵਾਸ ਪੱਕਾ ਕਰਨ ਵਾਸਤੇ ਅਸਲ ਵਿੱਚ ਇਹ ਆਪਾਂ ਨੂੰ ਵੀ ਆਪਣੇ ਅੰਦਰ ਸਾਧ ਸੰਗਤ ਜੀ ਵਿਚਾਰ ਕਰਨੀ ਚਾਹੀਦੀ ਹੈ ਵੀ ਮੈਂ ਹੋਰ ਥਾਂ ਨਾ ਹੀ ਜਸ ਪੈ ਕਰੋ ਬੇਨੰਤੀ, ਹੋਰ ਕੋਈ ਆਸਰਾ ਹੈ ਹੀ ਨੀ ਮਹਾਰਾਜ, ਕਿਸ ਅੱਗੇ ਬੇਨਤੀ ਕਰੀ। ਕੋਈ ਵੀ ਕਾਰਜ ਹੋਵੇ ਭਾਵਾਂ ਉਹ ਦੁਨਿਆਵੀ ਹੈ ਤਾਂ ਭਾਵਾਂ ਪਰਮਾਰਥਕ, ਦੋਨਾਂ ਪੱਖਾਂ ਤੋਂ ਜੀ, ਮੰਨ ਲਓ ਆਪਾਂ ਨੂੰ ਸੰਸਾਰਕ ਕੰਮ ਹੈ, ਕਿਸੇ ਨੂੰ ਪੁੱਤਰ ਦੀ ਦਾਤ ਚਾਹੀਦੀ ਹੈ, ਕੋਈ ਤੰਦਰੁਸਤੀ ਮੰਗਦਾ, ਕੋਈ ਮਨ ਦੀ ਸ਼ਾਂਤੀ ਮੰਗਦਾ, ਕੋਈ ਕਾਰੋਬਾਰਾਂ ਚ ਵਾਧਾ ਮੰਗਦਾ, ਕੋਈ ਪਾਪ ਨਹੀਂ ਹੈਗਾ, ਪਰ ਅਰਦਾਸ ਸਿਰਫ ਗੁਰੂ ਸਾਹਿਬ ਅੱਗੇ ਕੀਤੀ ਜਾਏ। ਜਿਹੜਾ ਥਾਵਾਂ ਥਾਵਾਂ ਤੇ ਜਾਣਾ ਨਾ ਜੀ, ਜਿੰਨੀਆਂ ਦੁਕਾਨਾਂ ਤੇ ਭੀੜ ਹੈ ਸਭ ਆਪਣੇ ਕਰਕੇ ਆ, ਸੱਚ ਮਾਰ ਚਾਹੁੰਦਾ ਕਿਉਂਕਿ ਇੱਕ ਥਾਂ ਤੇ ਥੋੜਾ ਆਪਣੀ ਟੇਕ ਆ। ਆਸਰਾ ਗੁਰੂ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਨਾ ਹੋਵੇ। ਆਪ ਛੱਡ ਸਦਾ ਰਹੇ ਪਰਣੇ ਗੁਰਮਿਨੇ ਉਹਨਾਂ ਜਾਣਿਆ ਕੋਈ। ਪਰਣੇ ਦਾ ਅਰਥ ਅਰਥ ਹੁੰਦਾ ਆਸਰਾ। ਕਹਿੰਦੇ ਆਪਾ ਛੱਡ ਕੇ ਜੇ ਕੋਈ ਗੁਰੂ ਦੇ ਆਸਰੇ ਤੇ ਹੋ ਜਾਏ ਨਾ, ਜੇ ਸਮਝੇ ਵੀ ਗੁਰੂ ਤੋਂ ਬਿਨਾਂ ਮੇਰਾ ਦੂਸਰਾ ਕੋਈ ਨਹੀਂ, ਤੇ ਗੁਰੂ ਸਾਹਿਬ ਸਦਾ ਹੀ ਅੰਗ ਸੰਗ ਜੇ ਗੁਰਮੁਖੋ, ਉਸੇ ਵਕਤ ਬਾਂਹ ਫੜਨਗੇ ਮਹਾਰਾਜ ਜੀ। ਪਰ ਤਰਾਸਦੀ ਇਹ ਹੈ ਵੀ ਜਦੋਂ ਤੱਕ ਵੀ ਸਾਡੀ ਅਕਲ ਦੇ ਘੋੜੇ ਆਪਾਂ ਦੜਾ ਸਕਦੇ ਹਾਂ, ਜ਼ਰੂਰ ਦੜਾਉਣੇ ਆ, ਇੱਧਰੋਂ ਨਹੀਂ ਉੱਥੋਂ, ਉੱਥੋਂ ਨਹੀਂ ਉੱਥੋਂ, ਹਾਂ ਬਿਲਕੁਲ ਚਾਰੇ ਪਾਸੇ ਨਿਰਾਸਾ ਹੋ ਜਾਏ, ਫਿਰ ਭਾਵਾਂ ਕੋਈ ਸਾਰਾ ਕੁਝ ਹਾਰ ਕੇ ਗੁਰੂ ਸਾਹਿਬ ਜੀ ਦੇ ਦਰ ਤੇ ਆਖੇ ਹੁਣ ਤੇਰੇ ਬਿਨਾਂ ਮੇਰਾ ਕੋਈ ਨਹੀਂ, ਪਰ ਅਸਲ ਵਿੱਚ ਸਿੱਖ ਨੂੰ ਪਹਿਲੇ ਦਿਨੋਂ ਕਹਿਣਾ ਚਾਹੀਦਾ ਤੇਰੇ ਬਿਨਾਂ ਮੇਰਾ ਕੋਈ ਨਹੀਂ, ਕੋਈ ਥਾਂ ਹੀ ਨਹੀਂ ਆ ਜਿੱਥੇ ਮੈਂ ਅਰਦਾਸ ਕਰਾਂ। ਭਾਵੇਂ ਮੈਂ ਬੇਨਤੀ ਕਰਦਾ ਭਾਵੇਂ ਸੰਸਾਰ ਕੀ ਹੋਵੇ ਅਰਦਾਸ, ਤੇ ਭਾਵੇਂ ਪਰਮਾਰਥਕ ਹੋਵੇ, ਅੰਦਰ ਦੀ ਸ਼ਾਂਤੀ ਦੀ ਹੋਵੇ, ਸੱਸ ਸੰਤੋਖ ਦੀ ਹੋਵੇ, ਆਪਣੀ ਮੁਕਤੀ ਦੀ ਹੋਵੇ, ਬੰਧਨਾਂ ਤੋਂ ਖਲਾਸੀ ਦੀ ਹੋਵੇ, ਮਨ ਦੀ ਸ਼ਾਂਤੀ ਦੀ ਹੋਵੇ ਤਾਂ ਵੀ, ਤੇ ਭਾਵੇਂ ਸੰਸਾਰਕ ਲੋੜਾਂ ਦੀ ਹੋਵੇ ਤਾਂ ਵੀ, ਗੁਰੂ ਸਾਹਿਬ ਜੀ ਦੇ ਅੱਗੇ ਕੀਤੀ ਅਰਦਾਸ ਫਲੀ ਭੂਤ ਹੋਣੀ ਗੁਰਮੁਖੋ। ਹਰ ਥਾਂ ਤੇ ਜਾ ਕੇ ਅਰਦਾਸ ਕਰਨ ਵਾਲੇ ਦੀ ਅਰਦਾਸ ਨੂੰ ਕੌਣ ਬੂਰ ਪਾਵੇਗਾ ਜੀ। ਇਸ ਲਈ ਇਹ ਇੱਕ ਬਰੀਕ ਨੁਕਤਾ ਸਾਡੇ ਸਾਰਿਆਂ ਲਈ। ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋ ਬੇਨਤੀ, ਮਹਾਰਾਜ ਹੋਰ ਕੋਈ ਥਾਂ ਹੀ ਨਹੀਂ ਹੈਗਾ, ਕੋਈ ਜਗ੍ਹਾ ਨਹੀਂ ਮੇਰੇ ਵਾਸਤੇ ਮੈਨੂੰ ਦਿਸਦੀ ਪਈ ਜਿੱਥੇ ਜਾ ਕੇ ਮੈਂ ਬੇਨਤੀ ਕਰਾਂ ਔਰ ਉਹ ਬੇਨਤੀ ਸੁਣ ਲਵੇ ਤੇ ਫਿਰ ਪ੍ਰਵਾਨ ਕਰ ਲਏ। ਇਸ ਲਈ ਮਹਾਰਾਜ ਤੁਹਾਡੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਮੈਨੂੰ ਦਿਸਦਾ।
ਮੇਰਾ ਦੁੱਖ ਸੁੱਖ ਤੁਜਹੀ ਪਾਸੇ,
ਮੇਰਾ ਦੁੱਖ ਸੁੱਖ ਤੇਰੇ ਪਾਸ ਹੀ ਹੈ। ਮਤਲਬ ਮੇਰੀ ਕੀਤੀ ਅਰਦਾਸ ਤੋਂ ਬਾਅਦ ਮੇਰੇ ਦੁੱਖਾਂ ਨੂੰ ਸੁੱਖ ਵਿੱਚ ਜੇ ਕੋਈ ਬਦਲ ਸਕਦਾ ਤੇ ਉਹ ਤੁਸੀਂ ਹੋ, ਹੋਰ ਕੋਈ ਨਹੀਂ ਬਦਲ ਸਕਦਾ। ਜੀ ਕੀ ਇੱਕ ਹੈ ਹੀਪ ਹੈ, ਉਹ ਕਹਿੰਦੇ ਮੇਰੇ ਜਿੰਦ ਦੀ ਸਿਰਫ ਇੱਕ ਅੱਗੇ ਹੀ ਅਰਦਾਸ ਬੇਨਤੀ ਹੈ। ਜੀ ਕੀ ਇੱਕ ਹੈ ਹੀਪ ਹੈ ਮਾਨੀ, ਕੌਣ ਹੈ ਜੀ, ਇੱਕ ਹੀ ਹੈ ਜਿਹੜਾ ਸਤਿਗੁਰੂ ਸਮਰੱਥ ਹੈ, ਉਹ ਸਾਡੀ ਕੀਤੀ ਅਰਦਾਸ ਜਿੱਥੇ ਜਿਹਦੇ ਦਰ ਤੇ ਮੰਨੀ ਜਾਂਦੀ ਹੈ। ਇਸ ਲਈ ਮੇਰਾ ਦੁੱਖ ਸੁੱਖ, ਮੇਰੀ ਵੇਦਨਾ, ਮੇਰੇ ਅੰਦਰ ਦੀ ਜੋ ਵੀ ਹੈ, ਮੇਰੇ ਅੰਦਰ ਦਾ ਵਿਚਾਰ ਵਲਵਲਾ, ਉਹ ਮਹਾਰਾਜ ਤੁਹਾਡੇ ਉਵੇਂ ਵੀ ਸਤਿਗੁਰੂ ਜੀ ਦਾ ਸਤਸੰਗ ਜੀ ਬਚਣ ਹੈ। ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈ ਹੈ। ਕਹਿੰਦੇ ਗੁੱਜੀ ਗੱਲ ਜਿਹੜੀ ਬੰਦਾ ਕਿਸੇ ਨਾਲ ਵੀ ਨਹੀਂ ਸਾਂਝੀ ਕਰ ਸਕਦਾ ਨਾ, ਆਪਣੇ ਮਿੱਤਰ ਨਾਲ ਵੀ ਨਹੀਂ ਸਾਂਝੀ ਕਰ ਸਕਦਾ, ਉਹ ਗੁਰੂ ਸਾਹਿਬ ਜੀ ਨੇ ਆਣ ਕੇ ਰੱਖ ਦੇਣੀ ਚਾਹੀਦੀ ਅੱਗੇ, ਮਹਾਰਾਜ ਜੋ ਵੀ ਹੈ ਇਹੀ ਕੋਈ ਆ ਤੇ ਹੁਣ ਤੁਹਾਡੇ ਬਿਨਾਂ ਜਾਵਾਂ ਕਿੱਥੇ, ਸੁੱਖ ਪ੍ਰਾਪਤ ਹੋ ਜਾਂਦਾ ਗੁਰਮੁਖੋ। ਹੋਰ ਥਾਂ ਨਾ ਹੋਵੇ ਸਿੱਖ ਦੀ ਨਜ਼ਰ ਚ। ਇਸ ਲਈ ਕਹਿੰਦੇ ਸਾਡੀ ਜਿਹੜੀ ਅਰਦਾਸ ਹੈ ਉਹ ਅਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ, ਮੇਰਾ ਦੁੱਖ ਸੁੱਖ ਤੁਦ ਹੀ ਪਾਸੇ, ਪਾਸੇ ਪਾਠ ਸਾਹਿਬ ਸੰਗਤ ਜੀ ਪ੍ਰਾਪਤਨ ਸਰੂਪਾਂ ਚ ਇਹ ਪਾਸੇ ਹੀ ਪਾਠ ਆਉਂਦਾ ਸੀ, ਅੱਜ ਕੱਲ ਨਵੇਂ ਸਰੂਪ ਛਪਦੇ ਆ ਤੇ ਇਹਦੇ ਚ ਜਿਹੜਾ ਪਾਠ ਹੈ ਇਹ ਪਾਸ ਆ ਗਿਆ, ਲੇਕਿਨ ਤੁਸੀਂ ਗੁਰਮੁਖਾਂ ਤੋਂ ਸੁਣੋਗੇ ਪਹਿਲੇ ਪਾਠ ਪੁਰਾਤਨ ਸਰੂਪ ਦੇਖੋਗੇ ਉਹਦੇ ਵਿੱਚ ਪਾਠ ਪਾਸੇ ਆਉਂਦਾ, ਜਿਹੜਾ ਸਵੇਰੇ ਸਿੰਘ ਸਾਹਿਬ ਜੀ ਨੇ ਵੀ ਬੋਲਿਆ ਔਰ ਹੁਣ ਗੁਰਮੁਖਾਂ ਨੇ ਵੀ ਕੀਤਾ ਹੈ।
ਵਿੱਚੇ ਧਰਤੀ ਵਿੱਚੇ ਪਾਣੀ,
ਧਰਤੀ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਦੇਖੋ ਜੀ ਉਹਦੀ ਹੁਣ ਸਮਰੱਥਾ ਹੈ, ਸਾਡੇ ਪ੍ਰੇਮ ਨੂੰ, ਸਾਡੀ ਸ਼ਰਧਾ ਨੂੰ, ਸਾਡੇ ਵਿਸ਼ਵਾਸ ਨੂੰ ਪ੍ਰਪੱਕ ਕਰਨ ਲਈ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਵਿੱਚੇ ਧਰਤੀ ਵਿੱਚੇ ਪਾਣੀ, ਹੁਣ ਪਾਣੀ ਚ ਇਹ ਧਰਤੀ ਹੈ ਤੇ ਧਰਤੀ ਵਿੱਚ ਪਾਣੀ ਹੈ, ਇਹ ਪ੍ਰਮਾਤਮਾ ਦੀ ਤੁਸੀਂ ਸਮਰੱਥਾ ਦੇਖੋ ਵੀ ਉਹਨੇ ਪਾਣੀ ਚ ਧਰਤੀ ਰੱਖੀ ਹੈ ਤੇ ਧਰਤੀ ਵਿੱਚ ਪਾਣੀ ਰੱਖਿਆ, ਪਰ ਨਾ ਪਾਣੀ ਧਰਤੀ ਨੂੰ ਖੋਰਦਾ, ਨਾ ਗਾਲਦਾ, ਨਾ ਖਤਮ ਕਰਦਾ, ਕਿਉਂਕਿ ਉਹਦੇ ਹੁਕਮ ਦੇ ਸੂਤਰ ਚ ਬੱਝਿਆ ਹੋਇਆ ਸਾਰਾ ਕੁਝ, ਧਰਤੀ ਵਿੱਚ ਪਾਣੀ ਤੇ ਪਾਣੀ ਵਿੱਚ ਧਰਤੀ।
ਵਿੱਚ ਕਾਸਟ ਅਗਨ ਤਰੀਜਾ,
ਤੇ ਹੈਰਾਨੀ ਦੀ ਗੱਲ ਹੈ ਵੀ ਹਰੇਕ ਲੱਕੜ ਵਿੱਚ ਉਹਨੇ ਅੱਗ ਰੱਖੀ ਹੈ ਜੀ ਗੁਪਤ, ਪਰ ਸਾੜਦੀ ਨੀ ਉਹਨੂੰ, ਜਿੰਨੀ ਦੇਰ ਪ੍ਰਗਟ ਨਹੀਂ ਨਾ ਕਰਦੇ ਆਪਾਂ ਬਾਹਰੋਂ ਅੱਗ ਲਾ ਕੇ, ਨਹੀਂ ਸਾੜਦੀ। ਉਹਨੇ ਧਰਤੀ ਚ ਪਾਣੀ ਰੱਖਿਆ, ਪਾਣੀ ਚ ਧਰਤੀ ਰੱਖੀ ਹੈ, ਅੱਗ ਲੱਕੜ ਵਿੱਚ ਅੱਗ ਰੱਖੀ ਹੋਈ ਉਸ ਅਕਾਲ ਪੁਰਖ ਵਾਹਿਗੁਰੂ ਨੇ।
ਬੱਕਰੀ ਸਿੰਘ ਇਕਤਾ ਥਾਏ ਰਾਖੀ,
ਹਾਂ ਹੁਣ ਇਹਦੇ ਵਿੱਚ ਖਾਸ ਗੱਲ ਕੀ ਸੀ ਜੀ ਵੀ ਧਰਤੀ ਚ ਪਾਣੀ ਹੈ, ਪਾਣੀ ਚ ਧਰਤੀ ਹੈ, ਲੱਕੜ ਚ ਅੱਗ ਹੈ। ਕਹਿੰਦੇ ਉਸ ਪ੍ਰਮਾਤਮਾ ਦੀ ਸਮਰੱਥਾ ਦੇਖੋ ਗੁਰਮੁਖੋ, ਉਹਨੇ ਬੱਕਰੀ ਤੇ ਸ਼ੇਰ ਇੱਕੋ ਥਾਂ ਤੇ ਇਕੱਠੇ ਕਰ ਦਿੱਤੇ। ਬੱਕਰੀ ਮਤਲਬ ਧਰਤੀ, ਸ਼ੇਰ ਮਤਲਬ ਪਾਣੀ, ਬੱਕਰੀ ਮਤਲਬ ਕਾਸ਼ਟ ਲੱਕੜੀ ਤੇ ਸ਼ੇਰ ਮਤਲਬ ਅੱਗ। ਹਰ ਲੱਕੜ ਵਿੱਚ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਤ ਮੈਂ ਕੀ ਆ, ਹਰ ਲੱਕੜ ਵਿੱਚ ਅੱਗ ਹੈ, ਲੇਕਿਨ ਤੁਸੀਂ ਦੇਖੋ ਬੱਕਰੀ ਤੇ ਸ਼ੇਰ ਇੱਕ ਥਾਂ ਤੇ ਇਕੱਠੇ ਕੀਤੇ, ਉਹਨੂੰ ਸਾੜਦਾ ਨਹੀਂ। ਪਾਣੀ ਧਰਤੀ ਚ ਹੈ, ਧਰਤੀ ਪਾਣੀ ਚ ਹੈ, ਪਰ ਫਿਰ ਵੀ ਧਰਤੀ ਸੁਥੇਰ ਹੈ, ਡੋਬਦਾ ਨਹੀਂ ਉਸਨੂੰ। ਇਸ ਲਈ ਕਹਿੰਦੇ ਇਹ ਹੈ ਪਰਮਾਤਮਾ ਦੀ ਸਮਰੱਥਾ, ਜਿਹਨੂੰ ਦੇਖ ਕੇ ਨਮਸਕਾਰ ਕਰਨ ਵਾਸਤੇ ਬਦੋ ਬਦੀ ਮਨ ਕਰ ਆਉਂਦਾ ਹੈ ਭਾਈ ਤੂੰ ਕਮਾਲ ਗੱਲ ਹੈ, ਤੂੰ ਬੱਕਰੀ ਸ਼ੇਰ ਇੱਕ ਥਾਂ ਇਕੱਠੇ ਕੀਤੇ। ਉਵੇਂ ਜਦੋਂ ਆਪਾਂ ਚਲੋ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਖੀਆਂ ਪੜ੍ਹਦੇ ਹਾਂ, ਗੁਰਮੁਖਾਂ ਦਾ ਜੀਵਨ ਤੇ ਬਾਬੇ ਬੁੱਢਣ ਸ਼ਾਹ ਦਾ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹ ਕਹਿੰਦੇ ਉਹਨਾਂ ਦੇ ਸ਼ੇਰ ਬੱਕਰੀਆਂ ਇੱਕੋ ਥਾਂ ਹੀ ਰਹਿੰਦੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹਨਾਂ ਦਰਸ਼ਨ ਕੀਤੇ, ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਆਪਾਂ ਕੀਰਤਪੁਰ ਸਾਹਿਬ ਜਾਂਦੇ ਹਾਂ ਤਾਂ ਜੀ ਇਹੀ ਤਾਂ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਹੈ ਵੀ ਉਹਨੇ ਸਿੰਘ ਸ਼ੇਰ ਤੇ ਬੱਕਰੀ ਇੱਕ ਥਾਂ ਰੱਖੇ ਹੋਏ ਹਨ, ਪਰ ਕਿਸੇ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ।
ਮਨ ਹਰ ਜਪ ਭ੍ਰਮ ਭਉ ਦੂਰ ਕੀਜਾ,
ਇਹ ਮਨਾ ਇਸ ਕਰਕੇ ਹਰੀ ਨੂੰ ਜਪ ਕੇ ਆਪਣਾ ਭਰਮ ਤੇ ਭੈ ਦੂਰ ਕਰ ਲਾ, ਕਿਸੇ ਤਰ੍ਹਾਂ ਦਾ ਮਨ ਚ ਭਰਮ ਨਾ ਰੱਖ। ਉਹ ਇੰਨਾ ਸਮਰੱਥ ਹੈ, ਉਹ ਸ਼ੇਰ ਤੇ ਬੱਕਰੀ ਨੂੰ ਇੱਕੋ ਥਾਂ ਰੱਖ ਸਕਦਾ, ਇੰਨੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਕਰ, ਤੇਰੇ ਮਨ ਦਾ ਭਰਮ ਤੇ ਭਉ ਦੂਰ ਹੋ ਜਾਏਗਾ। ਮਤਲਬ ਜਪ ਕੇ ਤੂੰ ਆਪਣੇ ਭਰਮ ਦੂਰ ਕਰ, ਆਪਣਾ ਭਉ ਡਰ ਦੂਰ ਕਰ ਲੈ। ਭਰਮ ਬਹੁਤ ਡੇਂਜਰਸ ਹੁੰਦਾ ਸਾਧ ਸੰਗਤ ਜੀ, ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਚਾਰ ਵਿਕਾਰ ਬ੍ਰਹਮ ਇਤਰ ਜਗ ਸਤ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ ਬਈ ਜਿਸ ਤਰ੍ਹਾਂ ਦਾ ਮੰਨਿਆ ਜਾਂਦਾ ਨਾ ਜੀ, ਮਨ ਜਿਸ ਤਰ੍ਹਾਂ ਦਾ ਚੀਜ਼ ਨੂੰ ਮੰਨਦਾ ਉਦਾਂ ਦੀ ਹੋਵੇ ਨਾ, ਤੇ ਮਾਧਵ ਕਿਆ ਕਹੀਏ ਭ੍ਰਮ ਕੈਸਾ, ਜੈਸਾ ਮਨੀ ਹੋਏ ਨਾ ਤੈਸਾ। ਮਨ ਮੰਨੇ, ਅੱਖਾਂ ਦੇਖ ਕੇ ਤੇ ਮਨ ਗਵਾਹੀ ਭਰੇ ਵੀ ਇਹ ਚੀਜ਼ ਏਦਾਂ ਦੀ ਹੈ, ਪਰ ਫਿਰ ਵੀ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਉਹ ਉਦਾਂ ਦੀ ਹੋਵੇ ਨਾ ਉਹਨੂੰ ਕਹਿੰਦੇ ਭਰਮ। ਭ੍ਰਮ ਇਤਰ ਜਗ ਸੱਤ ਹੈ, ਵੱਡਾ ਭਰਮ ਜਿਹੜਾ ਖਤਰਨਾਕ, ਉਹ ਇਹ ਹੈ ਵੀ ਸਾਨੂੰ ਜਗ ਸੱਚ ਲੱਗਦਾ ਲੇਕਿਨ ਭ੍ਰਮ ਸੱਚ ਨਹੀਂ ਲੱਗਦਾ, ਪਰਮਾਤਮਾ ਸੱਚ ਨਹੀਂ ਸਾਨੂੰ ਭਾਸਦਾ, ਕਿ ਜਗਤ ਦਾ ਆਪਾਂ ਸਾਰਾ ਉਤਾਰ ਚੜਾ ਦੇਖ ਰਹੇ ਇਹ ਸੱਚ ਲੱਗਦਾ ਜੀ, ਇਹ ਬਹੁਤ ਵੱਡਾ ਭਰਮ ਹੈ। ਕਹਿੰਦੇ ਉਹਨੂੰ ਜਾ ਪੇ ਤੇਰਾ ਭਰਮ ਨਿਕਲ ਜਾਏਗਾ, ਤੈਨੂੰ ਪਤਾ ਲੱਗੇਗਾ ਕਿ ਆਦ ਸੱਚ ਜੁਗਾਦ ਸੱਚ, ਅਸਲ ਵਿੱਚ ਸੱਚ ਉਹੀ ਹੈ। ਹਰ ਤਰ੍ਹਾਂ ਦਾ ਡਰ ਤੇ ਭਰਮ ਉਹਨੂੰ ਜਪ ਕੇ ਦੂਰ ਕਰ ਲੈ ਤੂੰ।
ਹਰ ਕੀ ਵਡਿਆਈ ਦੇਖੋ ਸੰਤੋ,
ਸੰਤ ਜਨੋ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇਖੋ, ਥੋੜੀ ਥੋੜਾ ਜਿਹਾ ਸੋਚੋ ਉਸ ਪਾਸੇ ਨੂੰ ਵੀ ਕਿੰਨੀਆਂ ਵਡਿਆਈਆਂ ਦਾ ਉਹ ਮਾਲਕ ਹੈ, ਤੇ ਉਹਦੇ ਵਿੱਚੋਂ ਇੱਕ ਗੁਣ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਦੇਖੋ ਤੁਸੀਂ ਉਸ ਪਰਮਾਤਮਾ ਦੇ ਇਸ ਗੁਣ ਇਸ ਵਡਿਆਈ ਨੂੰ।
ਹਰ ਨਿਮਾਣਿਆ ਮਾਣ ਦੇਵਾਈ,
ਕਿਹੜੀ ਵਡਿਆਈ ਜੀ? ਉਹ ਨਿਮਾਣਿਆਂ ਨੂੰ ਮਾਣ ਦੇ ਦਿੰਦਾ ਜੀ, ਤਾਂ ਹੀ ਕਹਿੰਦੇ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓੜ, ਨੇ ਆਸਰਿਆਂ ਦਾ ਆਸਰਾ, ਉਹ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਦੇਖੋ ਉਸ ਪਰਮਾਤਮਾ ਦੀ ਵਡਿਆਈ, ਜਿਸ ਨੀਚ ਕੋਈ ਨਾ ਜਾਣੈ ਨਾਮ ਜਪਤ ਉਹ ਚੌਕੁੰਟ ਮਾਨੈ, ਐਸੇ ਨਿਮਾਣਿਆਂ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਮਾਣ ਬਖਸ਼ ਦਿੰਦਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵਾ,
ਇਹ ਇਵੇਂ ਹੀ ਹੈ ਨਿਮਾਣਿਆਂ ਨੂੰ ਮਾਣ ਦੇਣਾ ਜਿਵੇਂ ਧਰਤੀ ਦੇਖੋ ਜੀ ਪਹਿਲਾਂ ਪੈਰਾਂ ਦੇ ਥੱਲੇ ਹੁੰਦੀ ਨਾ ਜੀ, ਜੇ ਧਰਤੀ ਚਰਨ ਤਲੇ ਥੱਲੇ ਆ ਪੈਰਾਂ ਦੇ ਆਪਣੇ, ਜੇ ਬੰਦਾ ਚੜਾਈ ਕਰ ਜਾਂਦਾ ਉੱਪਰ ਹੋ ਜਾਂਦੀ ਜੀ, ਜੀਵਦਿਆਂ ਪੈਰਾਂ ਥੱਲੇ ਮੋਇਆ ਉੱਪਰ ਹੋਏ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਹਿੰਦੇ ਧਰਤੀ ਜਿਉਂਦਿਆਂ ਪੈਰਾਂ ਦੇ ਥੱਲੇ ਆਇਆ ਤੇ ਮਰਨ ਦੀ ਡੇਰੇ ਨੇ ਉੱਪਰ ਆ ਜਾਣਾ। ਇਵੇਂ ਉਹ ਨਿਮਾਣਿਆਂ ਨੂੰ ਮਾਣ ਦਵਾਉਂਦਾ ਜਿਸ ਨੂੰ ਕੋਈ ਕੋਲ ਬਿਠਾਲ ਕੇ ਨਹੀਂ ਰਾਜੀ, ਜਿਸ ਨੂੰ ਸ਼ੂਦਰ ਸ਼ੂਦਰ ਕਹਿ ਕੇ ਸੂਦ ਸੂਦ ਕਰ ਮਾਰ ਉਠਾਇਓ, ਐਸੀ ਪਰਮਾਤਮਾ ਸਾਧ ਸੰਗਤ ਜੀ ਉਹਨਾਂ ਨੂੰ ਵਡਿਆਈ ਬਖਸ਼ ਦਿੰਦਾ, ਮੁੜ ਕੇ ਚਾਰੇ ਵਰਨ ਉਹਨਾਂ ਦੇ ਅੱਗੇ ਆਣ ਕੇ ਨਮਸਕਾਰਾਂ ਕਰਨ ਲੱਗ ਪੈਂਦੇ। ਜਿਵੇਂ ਧਰਤੀ ਕਦੀ ਪੈਰਾਂ ਦੇ ਥੱਲੇ ਤੇ ਫਿਰ ਉੱਪਰ ਆ ਜਾਂਦੀ, ਇਵੇਂ ਜਿਹੜੇ ਨਿਮਾਣੇ ਆ ਲੇਕਿਨ ਬੰਦਗੀ ਕਰਨ ਲੱਗ ਜਾਂਦੇ, ਕਹਿੰਦੇ ਵਡਿਆਈ ਦੇਖੋ ਉਸ ਪਰਮਾਤਮਾ ਦੀ, ਹਰ ਨਿਮਾਣਿਆ ਮਾਣ ਦਵਾਏ, ਉਹ ਮਾਣ ਬਖਸ਼ ਦਿੰਦਾ ਜੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ, ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁੱਤਿਆ ਕਿਸੇ ਨੂੰ ਉਤਰਿਆ ਘਰ, ਜਿਸ ਜਾਏ ਗੁਰੂ ਸਾਹਿਬ ਦਾ ਪਵਿੱਤਰ ਸ਼ਬਦ ਹੈ। ਕਹਿੰਦੇ ਨੀਵੀਂ ਜਾਤ ਵਾਲੇ ਜਿਹਨਾਂ ਨੂੰ ਕੋਲ ਨਹੀਂ ਸੀ ਕੋਈ ਬਿਠਾਉਂਦਾ, ਮੱਥੇ ਲੱਗਣਾ ਵੀ ਸਾਧ ਸੰਗਤ ਜੀ ਉਹ ਜਾਇਜ਼ ਨਹੀਂ ਸੀ ਲੋਕ ਸਮਝਦੇ, ਕਹਿੰਦੇ ਜਦੋਂ ਉਹਨਾਂ ਨੇ ਬੰਦਗੀ ਕੀਤੀ, ਨੀਚ ਜਾਤ ਹਰ ਜਪਤਿਆ, ਜਦੋਂ ਨੀਚ ਕਹੇ ਜਾਣ ਵਾਲੇ ਲੋਕਾਂ ਨੇ ਜਾਤ ਕਰਕੇ, ਜਿਹੜੇ ਨੀਚ ਸਨ ਕਰਮ ਕਰਕੇ ਨਹੀਂ, ਜਿਹਨਾਂ ਨੂੰ ਕਹਿੰਦੇ ਵੀ ਨੀਵੀਂ ਜਾਤ ਦਾ ਜੀ ਤੂੰ ਸਾਡੇ ਮੱਥੇ ਨਹੀਂ ਲੱਗ ਸਕਦਾ, ਜਦੋਂ ਉਹਨਾਂ ਬੰਦਗੀ ਕੀਤੀ, ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ, ਕਹਿੰਦੇ ਉਹਨਾਂ ਨੂੰ ਉੱਤਮ ਪਦਵੀਆਂ ਦੇ ਦਿੱਤੀਆਂ। ਪਰਮਾਤਮਾ ਦੀ ਵਡਿਆਈ ਦੇਖੋ ਤੁਸੀਂ ਇਹ। ਫਿਰ ਪ੍ਰਮਾਣ ਨੇ ਕਹਿੰਦੇ ਪੁੱਛੋ ਬਿਦਰ ਦਾਸੀ ਸੁੱਤੈ, ਦਾਸੀ ਦੇ ਪੁੱਤਰ ਬਿਦਰ ਨੂੰ ਪੁੱਛ ਲਓ ਜਾ ਕੇ, ਕਿਸੇ ਨੂੰ ਉਤਰਿਆ ਘਰ ਜਿਸ ਜਾਏ, ਕਹਿੰਦੇ ਕ੍ਰਿਸ਼ਨ ਜੀ ਉਹਦੇ ਘਰ ਰਹੇ, ਉਹਦੀ ਝੌਂਪੜੀ ਚ ਰਾਤ ਰਹੇ ਜੀ, ਉਹਨਾਂ ਦੇ ਮਹੱਲਾਂ ਚ ਨਹੀਂ ਗਏ ਦੂਜਿਆਂ ਦੇ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਕਹਿੰਦੇ ਉਸ ਪ੍ਰਮਾਤਮਾ ਦੀ ਅਕਥ ਕਥਾ ਨੂੰ, ਉਸ ਅਕਥ ਪ੍ਰਮਾਤਮਾ ਦੀ ਕਥਾ ਨੂੰ ਸੁਣਿਆ ਕਰੋ ਪ੍ਰੇਮ ਨਾਲ। ਜਿਤ ਸਹਸਾ ਦੁੱਖ ਭੁੱਖ ਸਭ ਲੈ ਜਾਏ, ਕਹਿੰਦੇ ਜਿਸ ਨੂੰ ਸੁਣਨ ਕਰਕੇ ਸੰਸੇ ਦੁੱਖ ਭੁੱਖ ਸਭ ਉਤਰ ਜਾਂਦੇ ਨੇ। ਫਿਰ ਅਗਲਾ ਪ੍ਰਮਾਣ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਗਾਏ। ਕਹਿੰਦੇ ਭਗਤ ਰਵਿਦਾਸ ਚਮਾਰ ਨੇ, ਪਰ ਜਦੋਂ ਉਹ ਉਹਨਾਂ ਨੇ ਭਗਤੀ ਕੀਤੀ, ਇੱਕ ਨਿਮਖ ਵੀ ਆਪਣੀ ਜ਼ਿੰਦਗੀ ਦਾ ਖਾਲੀ ਨਹੀਂ ਜਾਣ ਦਿੱਤਾ ਉਹਨੂੰ ਜਪਣ ਤੋਂ ਬਿਨਾਂ। ਪਤਤ ਜਾਤ ਉੱਤਮ ਪਾਇਆ, ਕਹਿੰਦੇ ਉਹ ਪਤਤ ਜਿਹਨੂੰ ਕਹਿੰਦੇ ਸੀ, ਅਪਵਿੱਤਰ ਪਵਿੱਤਰ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ, ਉਹ ਸਭ ਤੋਂ ਉੱਤਮ ਸ੍ਰੇਸ਼ਟ ਹੋ ਗਿਆ ਜੀ ਜਦੋਂ ਜਪਿਆ। ਚਾਰ ਵਰਨ ਪਏ ਪੱਗ ਆਏ, ਕਹਿੰਦੇ ਚਾਰੇ ਵਰਨ ਆਣ ਕੇ ਭਗਤ ਰਵਿਦਾਸ ਸਾਹਿਬ ਜੀ ਦੇ ਚਰਨੀ ਪੈ ਗਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ। ਕਹਿੰਦੇ ਨਾਮਦੇਵ ਜੀ ਦੀ ਜਦੋਂ ਪ੍ਰੀਤੀ ਲੱਗ ਗਈ ਪਰਮੇਸ਼ਰ ਨਾਲ, ਲੋਕ ਸ਼ਿੰਬਾ ਸ਼ਿੰਬਾ ਕਹਿ ਕੇ ਦੁਰਕਾਰਦੇ ਸੀ ਜੀ। ਆੜ ਦਾਮ ਕੋ ਸ਼ੀਪਰ ਹੋਇਓ ਲਖੀਣਾ, ਮਹਾਰਾਜ ਕਹਿੰਦੇ ਨਾ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁੱਖ ਲਾਏ। ਕਹਿੰਦੇ ਖੱਤਰੀਆਂ ਬ੍ਰਾਹਮਣਾਂ ਵੱਲ ਪਿੱਠ ਕਰ ਦਿੱਤੀ, ਉਹ ਔਂਡਾ ਉਹ ਮੰਦਰ ਘੁਮਾਤਾ ਜੀ ਪ੍ਰਮਾਤਮਾ ਨੇ ਆਪਣੇ ਭਗਤ ਵਾਸਤੇ। ਇਸ ਲਈ ਕਹਿੰਦੇ ਗੁਰਮੁਖੋ ਦੀ ਵਡਿਆਈ ਦੇਖੋ ਤੁਸੀਂ, ਉਹ ਨਿਮਾਣਿਆਂ ਨੂੰ ਮਾਣ ਬਖਸ਼ ਦਿੰਦਾ ਹੈ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਉਹ ਧਰਤੀ ਚਰਨ ਤਲੇ ਤੇ ਉੱਪਰ, ਇਹ ਪ੍ਰਮਾਣ ਹੈ ਜੀ, ਜਿਵੇਂ ਧਰਤੀ ਕਦੀ ਪੈਰਾਂ ਦੇ ਥੱਲੇ ਹੈ ਫਿਰ ਉੱਪਰ ਆ ਜਾਂਦੀ, ਇਵੇਂ ਨੀਵੇਂ ਕਹਿ ਜਾਣ ਵਾਲੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਸ਼ੁਰੂ ਕਰ ਦਿੰਦੇ ਨੇ, ਸਭ ਦੇ ਪੂਜਨੀਕ ਹੋ ਜਾਂਦੇ ਨੇ ਜੀ ਉਹ।
ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ,
ਇਉਂ ਸਾਧੂਆਂ ਦੇ ਚਰਨੀ ਪਵਾ ਦਿੰਦਾ ਪ੍ਰਮਾਤਮਾ ਜੀ ਜਗਤ ਨੂੰ। ਜਗਤ ਦੇ ਲੋਕ ਸਾਧੂਆਂ ਦੇ ਚਰਨੀ ਪੈਂਦੇ, ਪਰ ਇਹ ਕਲਾ ਪ੍ਰਮਾਤਮਾ, ਕਿਉਂਕਿ ਪ੍ਰਮਾਤਮਾ ਨੇ ਆਪਣਾ ਭਗਤ ਪ੍ਰਗਟ ਕਰਨਾ ਹੁੰਦਾ ਜੀ, ਜਿਸ ਦਿਨ ਪ੍ਰਗਟ ਕਰਨਾ ਦੁਨੀਆਂ ਨੇ ਆਪੇ ਨਮਸਕਾਰ ਕਰਨ ਲੱਗ ਪੈਣੇ। ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਆਪਣਾ ਭਗਤ ਪ੍ਰਗਟ ਤਾਂ ਕਰਨਾ ਨਾ ਜੀ ਪ੍ਰਮਾਤਮਾ ਨੇ, ਭਗਤ ਦੀ ਵਡਿਆਈ ਪ੍ਰਮਾਤਮਾ ਦੇ ਗੁਣਾਂ ਚ ਇੱਕ ਗੁਣ ਹੈ ਵੀ ਉਹਨੇ ਭਗਤ ਦੀ ਵਡਿਆਈ ਕਰਾਉਣੀ ਹੈ। ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਤੇ ਉਹ ਸਾਂਝਾ ਕਰਕੇ ਫਤਿਹ, ਉਹ ਕਹਿੰਦੇ ਨੇ ਪ੍ਰੇਮ ਭਗਤ ਜੈ ਦਿਓ ਕਰ ਗੀਤ ਗੋਇੰਦ ਸਾਹਿਤ ਧੁਨ ਗਾਵੇ, ਲੀਲਾ ਚਲਤ ਵਖਾਣ ਦਾ ਅੰਤਰਜਾਮੀ ਠਾਕੁਰ ਭਾਵੇ, ਅੱਖਰ ਇੱਕ ਨਾ ਆਵੜੇ ਬੰਨ ਪੁਸਤਕ ਸੰਧਿਆ ਘਰ ਆਵੇ, ਗੁਣੀ ਨਿਧਾਨ ਘਰ ਆਏ ਕਹਿ ਭਗਤ ਰੂਪ ਲਿਖ ਲੇਖ ਬਣਾਵੇ। ਉਹ ਜਿਹੜਾ ਗੀਤ ਗੋਇੰਦ ਭਗਤ ਜੈਦੇਵ ਜੀ ਨੇ ਲਿਖਿਆ ਨਾ ਜੀ, ਉਸ ਗੀਤ ਗੋਬਿੰਦ ਦੇ ਭਾਈ ਗੁਰਦਾਸ ਜੀ ਕਹਿੰਦੇ ਮਗਰਲੇ ਚਾਰ ਬੰਦ ਪ੍ਰਮਾਤਮਾ ਨੇ ਉਹਦਾ ਰੂਪ ਧਾਰਨ ਕਰਕੇ ਆਪ ਲਿਖ ਦਿੱਤੇ ਤੇ ਭਗਤੀ ਜੈ ਜੈਕਾਰ ਕਰਵਾ ਦਿੱਤੀ। ਆਪ ਆਣ ਕੇ ਭਗਤ ਰੂਪ ਗੁਣੀ ਨਿਧਾਨ ਘਰ ਆਏ ਕਹਿ ਭਗਤ ਰੂਪ ਲਿਖ ਲੇਖ ਬਣਾਵੇ, ਅੱਖਰ ਪੜ ਪ੍ਰਤੀਤ ਹੋਏ ਵਿਸਮਾਦ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਭਗਤ ਜੈਦੇਵ ਜੀ ਦੇਖਦੇ ਆ ਤੇ ਖੁਸ਼ੀ ਉਹਨਾਂ ਕੋਲ ਸਾਂਭੀ ਨਹੀਂ ਜਾਂਦੀ ਜੀ, ਪਤਾ ਲੱਗ ਗਿਆ ਕਿ ਪ੍ਰਮਾਤਮਾ ਨੇ ਆਣ ਕੇ ਇਹ ਮੇਰਾ ਕਾਰਜ ਪੂਰਾ, ਕਿਉਂ ਪ੍ਰਗਟ ਕਰਨਾ ਨਾ ਜੀ ਭਗਤ ਨੂੰ, ਜਿਵੇਂ ਧਰਤੀ ਥੱਲਿਓਂ ਪੈਰਾਂ ਤੋਂ ਉੱਪਰ ਆ ਜਾਂਦੀ, ਇਵੇਂ ਉਹ ਨਿਮਾਣਿਆਂ ਨੂੰ ਮਾਣ ਦੇ ਦਿੰਦਾ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਸ ਨੂੰ ਜੀ ਕਿਰਪਾ ਕੀਤੀ ਅੱਜ ਦੇ ਉਪਨਾਮੇ ਵਿੱਚ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਤਿਗੁਰੂ ਜੀ ਰਹਿਮਤ ਕਰਨ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਦਰਬਾਰ ਵਿੱਚ ਪ੍ਰਵਾਨ ਹੋਵੇ ਜੀ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਈ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।